ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ, ਅਲਾਹੜੀਆ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਧੰਨ ਸਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਧੰਨ ਸਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ ਲਿਖਿਆ ਆਇਆ, ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵੇਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡਿਠ ਸਭੇ ਥਾਮ ਨਹੀਂ ਤੁਦ ਜਿਹਾ, ਪਾਵਨ ਅਸਥਾਨ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਬਰਕਤਾਂ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਸ਼ਬਦ ਦੀ ਜੋਤ ਉਹਨਾਂ ਜਗਾਈ ਤੇ ਜਗ ਰਹੀ ਹੈ, ਅੱਜ ਵੀ ਜੋਗੋ ਜੋਗ ਅਟਲ, ਚਵਰ ਛੱਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ, ਰਾਗ ਵਡਹੰਸ ਵਿੱਚੋਂ ਹੈ, ਅਲਾਹਣੀਆਂ ਵਿੱਚੋਂ ਹੈ, ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦੇ ਚਾਰ ਪਦ ਹਨ ਔਰ 578 ਅੰਕ ਤੇ ਸਵਾਏ ਮਾਨ ਹੈ। ਅੱਜ ਇੱਕ ਇਤਿਹਾਸਕ ਦਿਹਾੜਾ ਵੀ ਹੈ, ਵੱਡਾ ਘੱਲੂਘਾਰਾ, ਉਸ ਇਤਿਹਾਸ ਦਾ ਜ਼ਿਕਰ ਅਖੀਰ ਵਿੱਚ ਕਰਾਂਗੇ। ਪਹਿਲੇ ਮੁੱਖ ਵਾਕ ਇਸ ਦੀ ਵਿਚਾਰ ਆਰੰਭ ਕਰੀਏ। ਇੱਕ ਵਾਰ ਚਿੱਤ ਵਿਰਤੀਆਂ ਇਕਾਗਰ ਕਰੋ, ਇਸ ਨਾਲ ਵਕਤਾ ਕਹਿਣ ਜੋਗਾ ਹੋ ਜਾਂਦਾ ਤੇ ਸਰੋਤੇ ਸੁਣਨ ਜੋਗੇ ਹੋ ਜਾਂਦੇ ਹਨ। ਪਿਆਰ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆ।
ਅਲਾਹਣੀਆ ਬਾਣੀ ਦਾ ਨਾਮ ਹੈ, ਰਾਗ ਵਡਹੰਸ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਘਰ ਪੰਜਵੇਂ ਵਿੱਚ ਇਸ ਨੂੰ ਗਾਉਣ ਦੇ ਕੀਰਤਨੀਆਂ ਨੂੰ ਸਤਿਗੁਰਾਂ ਨੇ ਹਦਾਇਤ ਕੀਤੀ ਹੈ। ਹਾਂਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਅਕਾਲ ਪੁਰਖ ਜੋ ਕਰਤਾ ਹਰਤਾ ਸਰਵ ਵਿਆਪਕ ਅਦੁੱਤੀ ਹੈ। ਇੱਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ।
ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੈ ਲਾਇਆ।
ਵੇਖੋ ਦੁਨੀਆਂ ਦੇ ਵਿੱਚ ਸਿੱਧਾ ਮਾਰਗ ਪਾਉਣ ਵਾਲੇ ਵੀ ਹਨ ਤੇ ਪੁੱਠਾ ਰਸਤਾ ਦੱਸਣ ਵਾਲੇ ਵੀ ਹਨ। ਜਿਹੜੇ ਆਪ ਭੁੱਲ ਗਏ ਉਹਨਾਂ ਨੇ ਦੂਸਰਿਆਂ ਨੂੰ ਵੀ ਸਾਥੀ ਬਣਾਇਆ ਤੇ ਉਹਨਾਂ ਨੂੰ ਵੀ ਭੁਲਾਇਆ। ਇੱਕ ਐਸੀ ਕਥਾ ਆਉਂਦੀ ਹੈ ਕਿ ਇੱਕ ਬੰਦੇ ਦਾ ਕਿਸੇ ਮਾੜੀ ਕਰਤੂਤ ਕਰਕੇ ਨੱਕ ਕੱਟ ਦਿੱਤਾ। ਹੁਣ ਕਿੰਨਾ ਵੀ ਸੁੰਦਰ ਬੰਦਾ ਹੋਵੇ, ਨੱਕ ਵੱਢਿਆ ਜਾਏ ਨਾ ਤੇ ਉਹ ਕਰੂਪ ਹੋ ਜਾਂਦਾ। ਉਹਨੇ ਸੋਚਿਆ ਹੁਣ ਮੈਂ ਕਰਾਂ ਕਿ ਅੱਜ ਤੇ ਸਰਜਰੀ ਨੇ ਬਹੁਤ ਕੁਛ ਕਰ ਦਿੱਤਾ, ਪਰ ਉਸ ਵੇਲੇ ਨਹੀਂ ਸੀ। ਉਸਨੇ ਇੱਕ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਜਿਹੜਾ ਨੱਕ ਲਾਉਂਦਾ ਨਾ ਉਹਨੂੰ ਰੱਬ ਨਹੀਂ ਮਿਲਦਾ। ਬੰਦਾ ਮਾਇਆ ਨਾਲ ਨੱਕ ਲਾਉਂਦਾ ਤੇ ਕੰਨਾਂ ਨਾਲ ਸੁਣਦਾ ਤੇ ਮੈਂ ਨੱਕ ਕੱਟੀ ਹੈ ਤੇ ਮੈਨੂੰ ਰੱਬ ਮਿਲ ਗਿਆ। ਬੜੇ ਭੋਲੇ ਭਾਲੇ ਉਹਦੇ ਮਗਰ ਵੀ ਲੱਗਾ, ਉਹਨੇ ਕਾਨੇ ਨੱਕ ਕਟਾ ਲਈ। ਹੁਣ ਜਿਹਦੀ ਕੱਟੀ ਜਾਏ ਨਾ ਉਹਨੂੰ ਆਖੇ ਲੱਭਿਆ ਮੈਨੂੰ ਵੀ ਕੱਖ ਨਹੀਂ, ਤੈਨੂੰ ਵੀ ਕੁਝ ਨਹੀਂ, ਤੇ ਹੁਣ ਦੱਸੇਗਾ ਤੇ ਤੇਰੀ ਵੀ ਬੇਇੱਜ਼ਤੀ ਹੋਵੇਗੀ, ਆਪਾਂ ਹੋਰ ਸਾਥੀ ਬਣਾਈਏ। ਉਹ ਨੱਕ ਕੱਟਿਆਂ ਦਾ ਪੰਥ ਚੱਲ ਪਿਆ। ਭਾਈ ਗੁਰਦਾਸ ਜੀ ਨੇ ਲਿਖਿਆ ਤੇ ਉਹ ਨਕਟ ਮੀਨਿਆ ਪੰਥ ਹੈ ਮਿਲ ਨਰਕ ਨਿਭਾ ਹੈ। ਉਹ ਇੱਕ ਰਾਜੇ ਨੂੰ ਆ ਉਹਨਾਂ ਨੇ ਪ੍ਰਭਾਵਿਤ ਕਰ ਲਿਆ। ਵਜ਼ੀਰ ਬੜਾ ਸਿਆਣਾ ਸੀ ਵੀ ਰਾਜਾ ਦੇਸ਼ ਦੀ ਸ਼ਾਨ ਹੁੰਦਾ, ਜੇ ਇਹਦੀ ਨੱਕ ਕੱਟੇ ਗਏ ਬੜੀ ਮਾੜੀ ਗੱਲ। ਕਹਿਣ ਲੱਗਾ ਬਾਦਸ਼ਾਹ ਪਹਿਲਾਂ ਮੈਨੂੰ ਕਟਾ ਲੈਣ ਦੇ, ਮੈਨੂੰ ਰੱਬ ਮਿਲੇ ਤੇ ਫਿਰ ਤੂੰ ਰੱਬ ਮਿਲ ਜਾਵੇਗਾ, ਤੂੰ ਲੈ ਲਈ ਰੱਬ, ਪਰ ਪਹਿਲਾਂ ਮੈਨੂੰ ਤਜ਼ਰਬਾ ਕਰ ਲੈਣ ਦੇ। ਉਹਨੂੰ ਕਹਿਣ ਲੱਗਾ ਗੱਲ ਸੁਣ ਸੱਜਣਾ, ਨੱਕ ਕੱਟਿਆ ਰੱਬ ਮਿਲਦਾ? ਕਹਿਣ ਲੱਗੇ ਹਾਂ। ਕਹਿਣ ਲੱਗੇ ਨਹੀਂ, ਸਿਰ ਕੱਟਿਆ ਹੋਰ ਛੇਤੀ ਮਿਲਦਾ, ਕਿਉਂਕਿ ਪੁਰਾਣੇ ਜਿੰਨੇ ਮਹਾਂਪੁਰਖ ਨੇ, ਰਾਵਣ ਵੀ ਸਿਰ ਭੇਟਾ ਕਰਦਾ ਸੀ ਤੇ ਆ ਤੇਰਾ ਸਿਰ ਕੱਟੀਏ ਤੈਨੂੰ ਰੱਬ ਚੰਗੀ ਤਰ੍ਹਾਂ ਮਿਲ ਪਵੇ। ਉਹ ਡਰ ਗਿਆ, ਕਹਿਣ ਲੱਗਾ ਰੱਬ ਰੂਪ ਮੈਨੂੰ ਕੋਈ ਨਹੀਂ ਮਿਲਿਆ, ਮੈਂ ਤੇ ਨੱਕ ਵੱਢੀ ਗਈ ਸੀ ਤੇ ਦੂਸਰਿਆਂ ਨੂੰ ਭੁਲੇਖਾ ਪਾਇਆ। ਰਾਜਾ ਬਚ ਗਿਆ, ਉਸ ਬੰਦੇ ਨੂੰ ਤੇ ਖੈਰ ਮਾਰ ਦਿੱਤਾ ਗਿਆ। ਹੁਣ ਇਹ ਪੁੱਠੇ ਰਾਹ ਜਿਹੜੇ ਪੈਂਦੇ ਨੇ ਨਾ, ਮੈਂ ਵੇਖਿਆ ਦੂਸਰਿਆਂ ਨੂੰ ਇੱਕ ਕੁਰੀਤੀ ਸੀ, ਕੋਈ ਕੁਰੀਤੀਆਂ ਗਿਣੀਆਂ ਨਹੀਂ ਜਾਂਦੀਆਂ। ਬੰਦਾ ਮਰ ਜਾਣਾ ਤੇ ਉਸ ਵੇਲੇ ਘੱਟੋ ਘੱਟ 7 ਦਿਨ ਸਿਆਪਾ ਕਰਨਾ। ਪੁਰਾਣੀਆਂ ਮਾਤਾਵਾਂ ਜਾਣਦੀਆਂ ਨੇ ਸਿਆਪੇ ਤੋਂ ਜਿਨ੍ਹਾਂ ਨੇ ਹੋ ਕੇ ਆਉਣਾ ਨਾ, ਉਹ 4-4 ਦਿਨ ਵੱਟਾ ਲੈ ਕੇ ਨਾ ਗਰਮ ਕਰਕੇ ਸੇਕ ਦਿੰਦੀਆਂ ਰਹਿੰਦੀਆਂ ਸਨ। ਸਰੀਰ ਨੂੰ ਇੰਨਾ ਕੁੱਟਣਾ, ਇੰਨਾ ਮਾਰਨਾ, ਸਿਆਪੇ ਜਾਣਾ ਕੋਈ ਸੌਖਾ ਕੰਮ ਨਹੀਂ ਸੀ। ਇਹਦਾ ਜ਼ਿਕਰ ਅਲਾਹਣੀਆਂ ਦਾ ਭਾਈ ਗੁਰਦਾਸ ਜੀ ਨੇ ਵੀ ਕੀਤਾ। ਹੁਣ ਅਲਾਹਣੀ ਕਹੇ ਸੀ, ਕਿਸੇ ਦੀ ਸਿਫਤ ਵਿੱਚ ਕੋਈ ਗੀਤ ਗੁੰਦਣਾ ਅਤੇ ਅਸੀਂ ਸ਼ੋਕਮਈ ਗੀਤ, ਧੰਨ ਧੰਨ ਸ਼ੇਰਾ, ਹਾਏ ਹਾਏ ਸ਼ੇਰ, ਇਹ ਤਾਂ ਮੈਂ ਕੰਨਾਂ ਨਾਲ ਆਪ ਸੁਣੇ। ਲਾਈਨ ਲਗਾ ਕੇ ਬੇਬੀਆਂ ਨੇ ਖੜ੍ਹੇ ਹੋਣਾ, ਪਿੰਡ ਦੇ ਦੂਸਰੇ ਪਾਸੇ ਆਵਾਜ਼ ਜਾਂਦੀ ਸੀ, ਉਹਨਾਂ ਦੀ ਪਿੱਟ ਨਹੀਂ ਆਉਂਦੀ, ਇੰਨੀ ਆਵਾਜ਼ ਜਿਹੜੀ ਸੀ ਉਹ ਜ਼ਿਆਦਾ ਥੱਪੜਾਂ ਦੀ। ਆਪਣੇ ਆਪ ਨੂੰ ਮਾਰਨਾ, ਆਪਣੇ ਆਪ ਨੂੰ ਕੁੱਟਣਾ। ਹੁਣ ਇਹ ਹੈ ਕਿ ਸੀ ਅਲਾਹਣੀ ਦਾ ਜ਼ਿਕਰ ਭਾਈ ਗੁਰਦਾਸ ਨੇ ਵੀ ਕੀਤਾ ਵਾ। ਕਹਿੰਦੇ ਨੇ ਠੰਡ ਦੇ ਦਿਨ ਸਨ, ਅੱਜ ਤੋਂ ਵੀ ਪੰਜ ਚਾਰ ਦਿਨ ਪਿੱਛੇ ਚਲੇ ਜਾਓ, ਜਿੰਨੀ ਠੰਡ ਸੀ। ਬਜ਼ੁਰਗ ਗਿਆ ਨਹਾਉਣ ਵਾਸਤੇ, ਇੱਕ ਤਾਂ ਠੰਡ ਬੜੀ ਲੱਗੇ, ਨਹਾ ਵੀ ਬੈਠਾ, ਇੱਕ ਬਜ਼ੁਰਗ ਦਾ ਸਰੀਰ ਛੇਤੀ ਛੇਤੀ ਕੱਪੜੇ ਪਾਏ ਅਤੇ ਪੱਗ ਉੱਥੇ ਹੀ ਭੁੱਲ ਆਇਆ। ਜਦੋਂ ਘਰ ਆਇਆ ਅਤੇ ਨੂੰਹ ਨੇ ਵੇਖਿਆ ਬਾਪੂ ਨੰਗੇ ਸਿਰ, ਕਹਿਣ ਲੱਗੇ ਜ਼ਰੂਰ ਕੋਈ ਮਰ ਗਿਆ। ਉਹ ਰੋਣ ਲੱਗ ਪਏ, ਸਾਰਾ ਵਿਹੜਾ ਰੋਣ ਲੱਗ ਪਿਆ। ਨਾਇਣ ਵੀ ਆ ਗਏ ਅਤੇ ਕਹਿਣ ਲੱਗੇ ਕਿਹਦੇ ਨਾਂ ਦੀ ਅਲਾਉਣੀ ਪਾਵਾਂ। ਠੰਡੇ ਖੂਹ ਨਹਾਏ ਕੇ ਪਾਗੇ ਉਤਾਰ ਆਇਆ, ਸਿਰ ਨੰਗਾ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਤੁਸੀਂ ਲਾਈਨ ਤੁਸੀਂ ਦਿੱਤੀ ਲੀਤੀ ਦੇਖ ਕੁਟੰਗਾ। ਕਹਿੰਦੇ ਨੇ ਲੋਕ ਸਿਆਪੇ ਆਇਆ ਰੰਨਾ ਪੁਰਖ ਜੁੜੇ ਲੈ ਪੰਗੇ। ਨਾਇਣ ਪੁੱਛਦੀ ਪਿੱਟਦੀਆਂ ਕਿਸ ਦੇ ਨਾਂ ਅਲਾਉਣੀ ਅੰਗੈ। ਸਹੁਰੇ ਪੁੱਛੋ ਜਾਏ ਕਿ ਕੌਣ ਮੁਆ ਨੂੰ ਉੱਤਰ ਮੰਗੈ। ਨੂੰਹ ਨੇ ਪੁੱਛਿਆ ਬਾਪੂ ਜੀ ਕੌਣ ਮਰ ਗਿਆ, ਕਿਹਦੇ ਨਾਂ ਦੀ ਅਲਾਉਣੀ ਪਾਈਏ। ਕਹਿਣ ਲੱਗਾ ਤੁਹਾਨੂੰ ਕਿੰਨੇ ਆਖੇ ਆ। ਕਹਿਣ ਲੱਗੇ ਨੰਗੇ ਸਿਰ ਜੂ ਆਇਆ ਤੂੰ। ਕਹਿਣ ਲੱਗੇ ਨੰਗੇ ਸਿਰ ਆਇਆ। ਕਹਿਣ ਲੱਗਾ ਪੱਗ ਭੁੱਲ ਗਈ ਹੈ, ਮਰਿਆ ਕੋਈ ਨਹੀਂ, ਮੈਂ ਤੇ ਪੱਗ ਭੁੱਲ ਆਇਆ। ਨੰਗੇ ਸਿਰ ਬਹਿਣਾ ਬੜਾ ਬੁਰਾ ਸਮਝਿਆ ਜਾਂਦਾ ਸੀ, ਅੱਜ ਤੇ ਕੋਈ ਸਮਝਦਾ ਹੀ ਨਹੀਂ ਇਸ ਗੱਲ ਨੂੰ। ਪੱਗ ਸਾਡੀ ਦਸਤਾਰ, ਸਾਡੀ ਸ਼ਾਨ ਹੈ। ਕਹਿੰਦੇ ਨੇ ਕੌਣ ਮੂਆ ਨੂੰ ਉੱਤਰ ਮੰਗੇ, ਕਾਵਾਂ ਰੌਲੀ ਮੂਰਖ ਸੰਗੇ। ਅਲਾਉਣੀ ਅਲਾਉਣੀ ਕੇ ਸੇ, ਉਹਦੇ ਗੁਣ ਯਾਦ ਕਰਕੇ ਨਾਮ ਹੀ ਹੋਣੇ, ਭਾਵੇਂ ਉਹ ਬੰਦਾ ਵਿਚਾਰਾ ਹਨੇਰੇ ਤੋਂ ਡਰਦਾ ਹੋਵੇ, ਉਹਨੂੰ ਆਖਣਾ ਹਾਏ ਹਾਏ ਸ਼ੇਰਾ। ਉਹਦੇ ਗੁਣ ਜਿਹੜੇ ਸਨ ਉਹ ਗਾਇਨ ਕਰਨੇ। ਸਤਿਗੁਰੂ ਨੇ ਕਿਹਾ ਭਲੇ ਲੋਕੋ, ਨਾ ਤੇ ਸਰੀਰ ਨੂੰ ਕੁੱਟੋ ਤੇ ਨਾ ਇਹਦੇ ਝੂਠੇ ਗੁਣ ਗਾਓ। ਗੁਣ ਗਾਓ ਪਰਮਾਤਮਾ ਦੇ ਜਿੰਨੇ ਮੁਕਤੀ ਦੇਣੀ ਹੈ, ਗੁਣ ਗਾਓ ਨੰਕਾਰ ਦੇ। ਜਦੋਂ ਸਿੱਖਾਂ ਨੇ ਬੰਦ ਕੀਤਾ, ਪਹਿਲੇ ਪਹਿਲੇ ਨਿਰਾਲਾ ਵੀ ਜਾਪਿਆ, ਵਿਰੋਧਤਾ ਵੀ ਹੋਈ। ਇੱਕ ਮੈਂ ਛੋਟੀ ਜਿਹੀ ਕਥਾ ਇਤਿਹਾਸ ਤੁਹਾਨੂੰ ਸੁਣਾ ਦਿਆਂ। ਸਰਹੰਦ ਵਿੱਚ ਦੁਕਾਨਦਾਰ ਦੋ ਭਰਾ ਵੱਸਦੇ ਸਨ, ਇੱਕ ਦਾ ਨਾਂ ਸੀ ਭੀਵਾ ਅਤੇ ਦੂਸਰੇ ਦਾ ਨਾਂ ਸੀ ਖੀਵਾ। ਗਰੀਬਾਂ ਦੀ ਇਮਦਾਦ ਵੀ ਕਰ ਦਿੰਦੇ ਸਨ, ਜਿਹੜਾ ਕੋਈ ਆਵੇ ਪੈਸੇ ਦੇ ਦੇਣੇ, ਕਹਿਣਾ ਮੂਲ ਮੋੜ ਜਾਂ ਵਿਆਜ ਤੇਰੇ ਕੋਲੋਂ ਨਹੀਂ ਲੈਂਦੇ, ਆਪਣਾ ਕੰਮ ਚਲਾ ਲੈ। ਇੱਕ ਬ੍ਰਾਹਮਣ ਆਇਆ ਅਤੇ ਕਹਿਣ ਲੱਗਾ ਜੀ ਲੜਕੀ ਦੀ ਸ਼ਾਦੀ ਹੈ ਅਤੇ ਮੈਨੂੰ ਪੈਸੇ ਥੋੜ੍ਹੇ ਦੇ ਦਿਓ। ਇੱਕ ਦੋਵਾਂ ਨੇ ਵੇਖਿਆ ਭਰਾਵਾਂ ਵੱਲ, ਕਹਿਣ ਲੱਗੇ ਦੇ ਦਿਓ, ਲੜਕੀ ਦੀ ਸ਼ਾਦੀ ਹੈ। ਉਹ ਪੈਸੇ ਦੇਣ ਹੀ ਲੱਗੇ ਸਨ ਅਤੇ ਗੱਲ ਕਰ ਬੈਠਾ, ਕਹਿਣ ਲੱਗਾ ਮੈਂ ਆ ਰਿਹਾ ਸਾਂ, ਇੱਕ ਸੀੜੀ ਪਾਵਰ ਥੀ ਜਾ ਰਹੀ ਸੀ ਅਤੇ ਰੋਂਦਾ ਕੋਈ ਵੀ ਨਹੀਂ ਸੀ, ਬਸ ਵਾਹਿਗੁਰੂ 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 ਕਰੀ ਜਾਣ। ਕਹਿਣ ਲੱਗੇ ਤੁਹਾਡੇ ਪਿੰਡ ਕੀ ਕਰਦੇ ਨੇ। ਕਹਿਣ ਲੱਗੇ ਸਾਡੇ ਤੇ ਸੱਤ ਦਿਨ ਸਿਆਪਾ ਹੁੰਦਾ, ਅਲਾਉਣੀਆਂ ਪਾਉਂਦੇ ਨੇ। ਕਹਿਣ ਲੱਗੇ ਜਦੋਂ ਜੰਮਦਾ ਉਸ ਵੇਲੇ ਕੀ ਹੁੰਦਾ। ਕਹਿਣ ਲੱਗੇ ਉਸ ਵੇਲੇ ਵਾਜੇ ਵਜਾਉਂਦੇ ਨੇ। ਕਹਿਣ ਲੱਗਾ ਵੀਰ ਇਹਨੂੰ ਪੈਸੇ ਨਾ ਦੇਵੀ, ਇਹਨੇ ਨਹੀਂ ਉਹ ਦੇ ਕੇ ਜਾਣੇ, ਇਹਨੂੰ ਪੈਸੇ ਨਾ ਦੇਵੀ, ਇਹ ਉਸ ਪਿੰਡ ਦੇ ਰਹਿਣ ਵਾਲਾ ਹੈ। ਜਦੋਂ ਕੁਛ ਮਿਲਦਾ ਵਾਜੇ ਵਜਾਉਂਦੇ ਨੇ ਅਤੇ ਜਦੋਂ ਕੋਈ ਵਾਪਸ ਮੰਗਦਾ ਉਸ ਵੇਲੇ ਰੋਂਦੇ ਨੇ, ਇਹਨੇ ਨਹੀਂ ਦੇ ਕੇ ਜਾਣੇ। ਹੁਣ ਸਮਝ ਆਈ। ਕਹਿਣ ਲੱਗਾ ਬਖਸ਼ ਲਓ ਮੈਨੂੰ, ਮੈਂ ਤੁਹਾਡੇ ਗੁਰੂ ਦਾ ਹੀ ਸਿੱਖ ਬਣਾਂਗਾ। ਮੈਂ ਵੀ ਇਸ ਗੱਲ ਦਾ ਹਾਮੀ ਨਹੀਂ ਬਣਾਂਗਾ। ਸਤਿਗੁਰੂ ਕਹਿੰਦੇ ਨੇ ਭਲੇ ਲੋਕੋ, ਬੰਦੇ 'ਚ ਇੱਕ ਗੁਣ ਹੋਵੇਗਾ, 36 ਅਵਗਣ ਹੋਣਗੇ। ਝੂਠ ਬੋਲਦੀ ਜਿਹੜੇ ਉਹਦੇ ਗੁਣ ਯਾਦ ਕਰਦੇ ਹੋ ਤੁਸੀਂ ਝੂਠ ਬੋਲਦੇ ਹੋ। ਰੋਵਣ ਹਾਰੈ ਝੂਠ ਕਮਾਨਾ, ਹਾਸਿਆ ਸੋ ਕਰਤ ਬੇਗਾਨਾ। ਬਗਾਨਿਆਂ ਦਾ ਤੇ ਸੋ ਕਰਦੇ ਉੱਥੇ ਲੋਕ ਹੱਸਣ ਲੱਗ ਪੈਂਦੇ ਨੇ। ਇਹ ਤੇ ਰੋਣ ਵਾਲੇ ਨੇ ਝੂਠ ਆਖਿਆ ਤੇ ਫਰਮਾ ਰਹੇ ਨੇ ਤਨ ਤਨ ਤੇ ਸਮਝਦੇ ਹੋ ਸ਼ਾਬਾਸ਼ ਉਹਨੂੰ ਤਨ ਹੈ ਤਨ ਹੈ ਤਨ ਸਿਰੰਦਾ ਸਿਰੰਦਾ ਕਹਿੰਦੇ ਨੇ ਸਿਰਜਣਹਾਰ ਨੂੰ ਤਨ ਸਿਰੰਦਾ ਸੱਚਾ ਪਾਤਸ਼ਾਹ। ਬਾਕੀ ਪਾਤਸ਼ਾਹ ਤੇ ਕੂੜੇ ਨੇ ਅੱਜ ਹੈਣ ਕੱਲ ਨਹੀਂ ਹੋਣਗੇ ਉਹ ਸੱਚਾ ਪਾਤਸ਼ਾਹ ਹੈ ਸਦਾ ਵਾਸਤੇ ਹੀ ਹੈ। ਜਿਨ ਜਗਤ ਧੰਦੇ ਲਾਇਆ ਜਿਸ ਨੇ ਜਗਤ ਨੂੰ ਧੰਦੇ ਵਿੱਚ ਲਾਇਆ ਧੰਦਾ ਕੀ ਹੈ ਕਹਿੰਦੇ ਨੇ ਧਾ ਧੰਦੇ ਦਾ ਅਰਥ ਹੋ ਗਿਆ ਧਨ ਤੇ ਦਾ ਦੇਣ ਵਾਲਾ ਉਹ ਕਿਰਤ ਜਿਹੜੀ ਧਨ ਦੇਵੇ ਉਹਨੂੰ ਕਹਿੰਦੇ ਨੇ ਧੰਦਾ। ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਜਿਸਨੇ ਜਗਤ ਨੂੰ ਇਹ ਧੰਦੇ ਵਿੱਚ ਧਨ ਦੇ ਧੰਦੇ ਵਿੱਚ ਲਾ ਛੱਡਿਆ ਹੈ। ਹਾਂਜੀ
ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ।
ਜਿੰਨੀ ਸਾਨੂੰ ਮੋਹਲਤ ਦਿੱਤੀ ਹੈ ਨਾ ਉਸਦੇ ਵਿੱਚ ਇੱਕ ਸੁਤੰਤਰਤਾ ਉਸਨੇ ਦਿੱਤੀ ਹੈ। ਜਿਵੇਂ ਇੱਕ ਪੰਖੀ ਦੀ ਲੱਤ ਨੂੰ ਡੋਰੀ ਬੰਨ ਦਿਓ 100 ਮੀਟਰ ਬੰਨ ਦਿਓ ਉਹ ਹੁਣ ਉੱਡ ਤੇ ਸਕੇਗਾ ਭਾਵੇਂ ਉਹ ਦਿਸ਼ਾ ਕਿਸੇ ਵੱਲ ਜਾਏ ਚੜ੍ਹਦੇ ਵੱਲ ਚਲਾ ਜਾਏ ਲਹਿੰਦੇ ਵੱਲ ਚਲਾ ਜਾਏ ਦੱਖਣ ਵੱਲ ਉਡਾਰੀ ਮਾਰੇ ਪਹਾੜ ਵੱਲ ਮਾਰੇ ਪਰ ਉੱਡੇਗਾ 100 ਮੀਟਰ ਹੀ। ਸਾਨੂੰ ਜਿੰਨੀ ਉਮਰ ਦੀ ਡੋਰੀ ਦਿੱਤੀ ਹੈ ਨਾ ਕਿਸੇ ਨੂੰ 70 ਕਿਸੇ ਨੂੰ 80 ਕਿਸੇ ਨੂੰ 50 ਅਸੀਂ ਵੱਜ ਗਏ ਹਾਂ ਉਸ ਦੇ ਵਿੱਚ ਭਾਵੇਂ ਅਸੀਂ ਹੱਥ ਖੁੱਲ੍ਹੇ ਰੱਖੀਏ ਭਾਵੇਂ ਬੰਦ ਰੱਖੀਏ ਅੱਖਾਂ ਖੋਲ੍ਹ ਲਵੋ ਜਾਂ ਬੰਦ ਕਰ ਲਵੋ ਪੈਰਾਂ ਨਾਲ ਗੁਰਦੁਆਰੇ ਆਓ ਜਾਂ ਕਿਸੇ ਬੁਰੇ ਪਾਸੇ ਚਲੇ ਜਾਓ ਉਡਾਰੀਆਂ ਮਾਰੋ ਵਜਨੀਆਂ ਨੇ ਪਰ ਜਿਸ ਪਾਸੇ ਵੀ ਜਾਓਗੇ ਜਿੰਨੀ ਮੋਹਲਤ ਹੈ ਉਸ ਤੋਂ ਜ਼ਿਆਦਾ ਨਹੀਂ। ਮੋਹਲਤ ਪੁੰਨੀ ਪਾਈ ਭਰੀ ਪਾਈ ਕੀ ਸੀ ਪਹਿਲੇ ਟਾਈਮ ਮਾਪਣ ਦਾ ਕੰਮ ਬੜਾ ਔਖਾ ਜਿਹੜੀਆਂ ਹੱਥਾਂ ਨੂੰ ਘੜੀਆਂ ਲਾਈ ਫਿਰਨੇ ਆ ਸਦੀਆਂ ਲੱਗ ਗਈਆਂ ਨੇ ਬਣਦਿਆਂ ਪੰਨ ਕੱਟੀ ਹੁੰਦੀ ਸੀ ਕੌਲੀ ਉਸ ਦੇ ਵਿੱਚ ਛੇਕ ਹੁੰਦਾ ਸੀ ਬ੍ਰੇਕ ਅਤੇ ਉਸ ਨੂੰ ਪਾਣੀ ਦੇ ਉੱਤੇ ਰੱਖ ਦੇਣਾ ਜਦੋਂ ਡੁੱਬ ਜਾਣੀ ਨਾ ਕਹਿਣ ਲੱਗਾ ਇੱਕ ਘੜੀ ਹੋ ਗਈ ਘੜੀ ਜਿਹੜਾ 24 ਮਿੰਟ ਦਾ ਟਾਈਮ ਹੈ ਅੱਜ ਇੰਜ ਟਾਈਮ ਮਾਪਦੇ ਸਨ ਫਿਰ ਉਹਨੂੰ ਖਾਲੀ ਕਰਕੇ ਇੱਕ ਬੰਦਾ ਇਸੇ ਕੰਮ ਤੇ ਰਹਿੰਦਾ ਸੀ ਕਿ ਪੰਨ ਕੱਠੀ ਭਰ ਗਈ ਕਹਿੰਦੇ ਨੇ ਤੇਰੀ ਵੀ ਘੜੀ ਪੱਟ ਗਈ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਜੈਸੇ ਜਲ ਭਰ ਭਰ ਜੈਸੇ ਜੈਸੇ ਜਲ ਭਰ ਭਰ ਬੇਲੀ ਬੂਡਤ ਹੈ ਤੇਰੀ ਵੀ ਪਾਪਾਂ ਦੀ ਕਈ ਵਾਰ ਪੰਨ ਕੱਠੀ ਭਰ ਗਈ ਤੂੰ ਡੁੱਬਿਆ ਜੈਸੇ ਜੈਸੇ ਜਲ ਭਰ ਭਰ ਬੇਲੀ ਬੂਡ ਤਹਿ ਪੂਰਨ ਹੋਏ ਪਾਪਨ ਕੀ ਨਾਵੈ ਹਰਾਏ ਹੈ ਚਾਰੋਂ ਔਰ ਸ਼ੋਰ ਕੇ ਪਹੋਰੂਆ ਪੁਕਾਰ ਹਾਰੈ ਚਾਰੋਂ ਪੈਰ ਸੋਭ ਤੇ ਅਚੇਤ ਨਾ ਲਿਜਾਏ ਹੈ ਤਮ ਚਰ ਸੁਣਤ ਹੀ ਉਘਾਰੇ ਅੰਖ ਹੈ ਬਿਨ ਪ੍ਰੇਮ ਰਸ ਪਾਛੇ ਪਛਤਾਏ ਹੈ ਕਹਿੰਦੇ ਨੇ ਹੁਣ ਤੇ ਮੁਰਗਾ ਵੀ ਬੋਲ ਪਿਆ ਅੰਮ੍ਰਿਤ ਵੇਲਾ ਹੋ ਗਿਆ ਉੱਠ ਆਪਣੇ ਆਪ ਨੂੰ ਸਾਂਭ ਮੋਹਲਤ ਪੁੰਨੇ ਪਾਈ ਭਰੇ ਜਾਨੀ ਅੜਾ ਘੱਤ ਚਲਾਇਆ ਜਾਨੀ ਅੜਾ ਬੜਾ ਪਿਆਰਾ ਸਾਥੀ ਉਹ ਆਤਮਾ ਘੱਤ ਦਾ ਅਰਥ ਕੀ ਹੈ ਆਪੀ ਨੇ ਭੋਗ ਭੋਗ ਕਹਿ ਆਪੀ ਨੇ ਹੋਏ ਭਸਮੜ ਭੌਰ ਸਦਾਇਆ ਵੱਡਾ ਹੋਆ ਦੁਨੀਦਾਰ ਵੱਡਾ ਹੋਆ ਦਾ ਅਰਥ ਹੈ ਮਰ ਗਿਆ ਕਹਿੰਦੇ ਸਰ ਦੀਵਾ ਵੱਡਾ ਕਰ ਦਿਓ ਵੱਡਾ ਦਾ ਅਰਥ ਕੀ ਹੈ ਮਰ ਗਿਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਇੱਥੇ ਘੱਤ ਦਾ ਅਰਥ ਕੀ ਪਾ ਦੇਣਾ ਉਸ ਦੇ ਗਲ ਚ ਸੰਗਲ ਪਾ ਲਿਆ ਜਮਾ ਨੇ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀਏ ਬੈ ਲੇਖਾ ਕਰ ਸਮਝਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਜਿਹੜਾ ਘੱਤ ਚਲਾਇਆ। ਹਾਂਜੀ,
ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ।
ਇਸ ਪਿਆਰੇ ਨੂੰ ਸੰਗਲ ਘੱਤ ਕੇ ਲਾ ਲਿਆ ਅੱਗੇ, ਜਮਾਂ ਨੇ ਚਲਾ ਲਿਆ ਤੇ ਜਿੰਨੇ ਵੀਰ ਸਨ, ਭਰਾ ਸਨ, ਮਿੱਤਰ ਸਾਰੇ ਰੋਣ ਲੱਗ ਪਏ। ਰੁਨੇ ਵੀਰ ਸਬਾਏ, ਸਬਾਏ ਦਾ ਅਰਥ ਹੈ ਸਾਰੇ, ਇਹ ਰੁਨੇ ਰੋਣ ਲੱਗ ਪਏ। ਹਾਂਜੀ,
ਕਾਇਆ ਹੰਸ ਥੀਆ ਵੇ ਛੋੜਾ,
ਕਾਇਆ ਦਾ ਤੇ ਸਰੀਰ ਦਾ ਤੇ ਉਸ ਜੀਵ ਹੰਸ ਜੀਵ ਆਤਮਾ ਦਾ ਵਿਛੋੜਾ ਪੈ ਗਿਆ।
ਜਾਂ ਦਿਨ ਪੁੰਨੇ ਮੇਰੀ ਮਾਏ,
ਮੇਰੀ ਮਾਂ ਜਿੰਨੇ ਦਿਨ ਮਿਲੇ ਸਨ ਜਦੋਂ ਉਹ ਪੂਰੇ ਹੋ ਗਏ। ਇਹ ਤਿੰਨ ਗੱਲਾਂ ਕਹਿੰਦੇ ਨੇ ਮਿਲ ਜਾਣ, ਜਿਸ ਥਾਂ ਤੇ ਜਾਣਾ ਉਹ ਥਾਂ ਆ ਜਾਏ, ਜਿਸ ਸਮੇਂ ਤੇ ਜਾਣਾ ਉਹ ਸਮਾਂ ਆ ਜਾਏ, ਜਿਸ ਬਹਾਨੇ ਨਾਲ ਜਾਣਾ ਬਹਾਨਾ ਆ ਜਾਏ। ਤਿੰਨੇ ਜਿਸ ਦਿਨ ਇਕੱਠੇ ਹੋ ਗਏ, ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਪੁੰਨੇ ਦਾ ਅਰਥ ਪੂਰੇ ਹੋ ਗਏ, ਦਿਨ ਜ਼ਿੰਦਗੀ ਦੇ ਪੂਰੇ ਹੋ ਗਏ ਹੈ ਮੇਰੀ ਮਾਂ, ਉਸ ਦਿਨ ਇਹ ਵਿਛੋੜਾ ਪੈ ਗਿਆ। ਹਾਂਜੀ,
ਜਿਹਾ ਲਿਖਿਆ ਤੇਹਾ ਪਾਇਆ,
ਜਿਹੋ ਜਿਹਾ ਲਿਖਿਆ ਜੋ ਤੇਰੇ ਭਾਗਾਂ ਚ ਉਸਨੇ ਲਿਖ ਦਿੱਤਾ, ਉਹ ਜਿਹਾ ਪ੍ਰਾਪਤ ਹੋਇਆ ਹੈ।
ਜਿਹਾ ਪੁਰਬ ਕਮਾਇਆ,
ਪਹਿਲੇ ਸਮੇਂ ਵਿੱਚ ਪੁਰਬ ਵਿੱਚ ਜੋ ਤੂੰ ਕਮਾਇਆ ਉਸ ਦਾ ਹੀ ਫਲ ਤੇਰੇ ਸਾਹਮਣੇ ਆ ਗਿਆ। ਹਾਂਜੀ,
ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ।
ਧਨ ਹੈ ਉਹ ਸਿਰਜਣਹਾਰ, ਉਹ ਸੱਚਾ ਪਾਤਸ਼ਾਹ ਜਿਸ ਨੇ ਜਗਤ ਨੂੰ ਇਸ ਧੰਦੇ ਵਿੱਚ, ਸੰਸਾਰ ਦੇ ਧੰਦੇ ਵਿੱਚ, ਮਾਇਆ ਦੇ ਧੰਦੇ ਵਿੱਚ ਸਾਰਿਆਂ ਨੂੰ ਲਗਾਇਆ ਹੋਇਆ ਹੈ।
ਸਾਹਿਬ ਸਿਮਰਹੁ ਮੇਰੇ ਭਾਈ ਹੋ,
ਮੇਰੇ ਭਰਾਵੋ ਉਸ ਮਾਲਕ ਨੂੰ ਯਾਦ ਕਰੋ, ਉਸ ਨੂੰ ਸਿਮਰੋ।
ਸਭਨਾ ਇਹੋ ਪਿਆਣਾ,
ਪਿਆਣਾ ਦਾ ਅਰਥ ਹੁੰਦਾ ਤੁਰਨਾ, ਕਹਿੰਦੇ ਪਿਆਣਾ ਕਰਨਾ ਸਵੇਰੇ, ਸਾਰਿਆਂ ਨੇ ਇਥੋਂ ਤੁਰਨਾ ਹੈ, ਇਥੋਂ ਜਾਣਾ ਹੈ।
ਇਥੇ ਧੰਦਾ ਕੂੜਾ ਚਾਰ ਦੇਹਾ,
ਇਥੇ ਜਿਹੜਾ ਧੰਦਾ ਨਾ ਇਹ ਕੂੜਾ ਨਾਸਵਾਨ ਹੈ ਔਰ ਚਾਰ ਦਿਨ ਹੈ।
ਅੱਗੇ ਸਰ ਪਰ ਜਾਣਾ,
ਅੱਗੇ ਤੇ ਜ਼ਰੂਰ ਜਾਣਾ। ਮੈਂ ਇੱਕ ਇੱਥੇ ਹੱਥ ਜੋੜ ਕੇ ਬੇਨਤੀ ਕਰਾਂ, ਗੁਰੂ ਨਾਲ ਰੱਬ ਨਾਲ ਦੋ ਤਰ੍ਹਾਂ ਦਾ ਨਾਤਾ ਹੋ ਸਕਦਾ, ਇੱਕ ਆਨੰਦ ਦਾ, ਦੂਸਰਾ ਲੋਭ ਦਾ। ਲੋਭ ਦਾ ਤੇ ਜ਼ਿਆਦਾ ਅਰਦਾਸਾਂ ਇਸ ਲਈ ਵੀ ਹੁੰਦੀਆਂ ਨੇ ਵੀ ਮੈਨੂੰ ਆਨੰਦ ਮਿਲੇ, ਆਨੰਦ ਭਇਆ ਮੇਰੀ ਮਾਂ ਆਏ। ਸਤਿਗੁਰਾਂ ਉੱਥੇ ਲੋਭ ਦੀ ਗੱਲ ਨਹੀਂ ਕੀਤੀ, ਮੈਂ ਗੁਰੂ ਪਾਇਆ ਤੇ ਗੁਰੂ ਕੋਲੋਂ ਮੈਨੂੰ ਮਿਲਿਆ ਕੀ ਆਨੰਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਹੜੇ ਚਾਰ ਚਾਰ ਘੰਟੇ ਹੱਥ ਜੋੜ ਕੇ ਖੜੇ ਰਹਿੰਦੇ ਨੇ, ਕਦੋਂ ਵਾਰੀ ਆਵੇ ਉਹਨਾਂ ਦੇ ਅੰਦਰ ਗਹਿਰੇ ਤਲ ਜਾ ਕੇ ਵੇਖੋ ਭਈ ਮੰਗ ਅਸਲ ਵਿੱਚ ਕੀ ਹੈ, ਅਰਦਾਸ ਕੀ ਹੈ। ਮੈਨੂੰ ਖਿਮਾ ਕਰਨਾ, ਬਹੁਤੇ ਤੇ ਅਰਦਾਸ ਬਹੁਤਿਆਂ ਦੀ ਤੇ ਇਹ ਹੈ ਕਿ ਮੈਂ ਦੂਸਰੇ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਵਾਂ, ਬਸ ਮੇਰੀ ਅਰਦਾਸ ਸੁਣੀ, ਮੈਂ ਅੱਖਾਂ ਨਾਲ ਵੇਖਿਆ ਉਹ ਗੱਲ ਮੈਨੂੰ ਭੁੱਲਦੇ ਨਹੀਂ। ਜਲੰਧਰ ਸਟੇਸ਼ਨ ਤੋਂ ਜਾਣਾ ਸੀ ਲੁਧਿਆਣੇ ਤੱਕ, ਅਤੇ ਖਿੜਕੀਆਂ ਹੁੰਦੀਆਂ ਸਨ ਖੁੱਲ੍ਹੀਆਂ ਗੱਡੀ ਦੀਆਂ, ਅਖਬਾਰ ਵੇਚਣ ਵਾਲਾ ਆ ਗਿਆ, ਅਖਬਾਰ ਅਖਬਾਰ ਅਖਬਾਰ, ਚੁੱਪ ਕਰਕੇ ਇੱਕ ਬੈਠਾ। ਜਦੋਂ ਗੱਡੀ ਤੁਰ ਪਈ ਨਾ, ਚੁਆਨੀ ਦੀ ਅਖਬਾਰ ਮਿਲਦੀ ਸੀ ਤੇ ਕੱਢ ਕੇ ਚੁਆਨੀ ਕਹਿੰਦਾ ਲਿਆ ਛੇਤੀ ਦੇ, ਗੱਡੀ ਵੀ ਤੇਜ਼ ਹੋ ਗਈ। ਚੁਆਨੀ ਉਹਦੇ ਹੱਥ ਤੇ ਰੱਖੇ, ਅਖਬਾਰ ਵੀ ਲੈ ਲਈ ਤੇ ਹੱਸ ਪਿਆ, ਹੱਸ ਕੇ ਕਹਿੰਦਾ ਚੱਲ ਗਈ। ਉਹ ਚੁਆਨੀ ਸੀ ਖੋਟੀ, ਕਹਿੰਦਾ ਚੱਲ ਗਈ ਚੱਲ ਗਈ, ਹੱਸਿਆ। ਉਹ ਮੇਰੀ ਨਜ਼ਰ ਪੈ ਗਈ, ਮੈਂ ਕਿਹਾ ਚੱਲ ਤੇ ਗਈ ਹੈ, ਅਖਬਾਰ ਵੀ ਤਿੰਨ ਦਿਨ ਪਿੱਛੇ ਦੀ ਹੈ ਭਲਿਆ ਲੋਕਾਂ, ਅੱਜ ਦੀ ਨਹੀਂ। ਉਹ ਅਖਬਾਰ ਚਲਾ ਗਿਆ ਤੇ ਤੂੰ ਚੁਆਨੀ ਚਲਾ ਲਈ ਹੈ। ਮੈਂ ਕਿਹਾ ਹੈ ਧਾਰਮਿਕ ਬੰਦੇ ਜਾਪਦੇ, ਦੋਵੇਂ ਹੀ ਅਰਦਾਸ ਕਰਕੇ ਆਏ ਹੋਵੋਗੇ, ਰੱਬ ਨੇ ਉਹਦੀ ਵੀ ਸੁਣ ਲਈ ਹੈ ਤੇ ਤੇਰੀ ਵੀ ਸੁਣ ਲਈ ਹੈ, ਵੀ ਧੋਖਾ ਕਰਾਂ ਤੇ ਸਫਲ ਹੋ ਜਾਵਾਂ, ਖੋਟੀ ਚੁਆਨੀ ਚੱਲ ਜਾਏ। ਉਹ ਕਹਿੰਦਾ ਖੋਟੀ ਅਖਬਾਰ ਚੱਲ ਜਾ। ਬਸ ਜੇ ਤੇ ਸਫਲ ਹੋ ਗਿਆ, ਕਈ ਵਾਰ ਮਹਾਂਪੁਰਖ ਬੜੇ ਬੈਠੇ ਨੇ ਕਹਿੰਦੇ ਆਹ ਸ਼ਬਦ ਪੜ੍ਹ, ਮੁਕਦਮੇ ਚ ਤੂੰ ਜਿੱਤ ਜਾਏਗਾ। ਤੇ ਦੂਸਰੇ ਭਰਾ ਜੇ ਉਹਨੂੰ ਵੀ ਕਿਸੇ ਉਹੀ ਸ਼ਬਦ ਦੇ ਦਿੱਤਾ, ਫਿਰ ਕੀ ਹੋਵੇਗਾ, ਟੱਕਰ ਹੋ ਗਈ ਨਾ ਸ਼ਬਦਾਂ ਦੀ ਦੋਵਾਂ ਦੀ। ਉਹ ਵੀ ਪੜੀ ਗਿਆ, ਮੈਂ ਜਿੱਤਾਂ, ਉਹ ਪੜਦਾ ਮੈਂ। ਦੂਸਰੇ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਵਾਂ। ਜਿਹੜਾ ਗੁਰਮੁਖ ਹੈ ਉਹ ਕਹਿੰਦਾ ਨਹੀਂ, ਕਿੰਨੀ ਤਕਲੀਫ ਆ ਜਾਏ ਮੈਂ ਸੱਤ ਦਾ ਸਾਥੀ ਰਹਾਂ, ਮੈਂ ਸੱਚ ਬੋਲਣ ਵਿੱਚ ਸਫਲ ਹੋ ਜਾਵਾਂ, ਮੈਂ ਸੇਵਾ ਕਰਨ ਵਿੱਚ ਸਫਲ ਹੋ ਜਾਵਾਂ, ਮੈਂ ਨਾਮ ਜਪਣ ਵਿੱਚ ਸਫਲ ਹੋ ਜਾਂ। ਇੱਕ ਪੰਕਤੀ ਸੁਣਾ ਦਿਆਂ, ਕਿਸੇ ਨੂੰ ਸ਼ੱਕ ਨਹੀਂ ਰਹੇਗਾ। ਕਹਿੰਦੇ ਨੇ ਨਿਤ ਨਿਫਲ ਕਰਮ ਕਮਾਏ, ਬਾਫਾ ਵੈ ਦੁਰਮਤਿਆ, ਜਬ ਆਣੈ ਬਲਵੰਚੇ ਕਰ ਝੂਠ। ਠੱਗੀ ਕਰਕੇ ਬਲਵੰਚ ਕਰਕੇ ਆਉਂਦਾ, ਤਬ ਜਾਣਾ ਜਗ ਜਿੱਤੀਆ। ਲੋਭ ਦਾ ਨਾਤਾ ਦਾਤਾ ਚੱਲਿਆ ਧੋਖਾ ਕਰਨ, ਤੇ ਸਿਰ ਤੇ ਹੱਥ ਰੱਖੀ ਮੈਂ ਸਫਲ ਹੋ ਜਾਵਾਂ। ਕਹਿੰਦੇ ਨੇ ਕੂੜਾ ਚਾਰ ਦਿਹਾੜੇ ਧੰਦਾ, ਜਿੱਤ ਕੇ ਵੀ ਹਾਰ ਜਾਏਗਾ। ਸੰਚਿਤ ਸੰਚਿਤ ਥੈਲੀ ਕੇ ਨੇ, ਪ੍ਰਭ ਉਸ ਤੇ ਡਾਰ ਅਵਰ ਕੋ ਦੇਨੇ। ਇਹ ਤੂੰ ਸਫਲ ਵੀ ਹੋ ਜਾਏ ਤੇ ਕੀ ਹੋਵੇਗਾ, ਸਫਲ ਵੀ ਹੋ ਜਾਏਗਾ ਤੇ ਅਖੀਰ ਸਭ ਕੁਝ ਇੱਥੇ ਹੀ ਰਹਿ ਜਾਣਾ, ਨਾਲ ਤੇ ਤੇਰੇ ਕੁਛ ਨਹੀਂ ਜਾਣਾ। ਇੱਥੇ ਕਹਿੰਦੇ ਨੇ ਇੱਥੇ ਧੰਦਾ ਕੂੜਾ ਚਾਰ ਦੇਹਾਂ, ਅੱਗੇ ਸਰ ਪਰ ਜਾਣਾ, ਅੱਗੇ ਤੇ ਜ਼ਰੂਰ ਜਾਣਾ, ਉੱਥੇ ਨਾਲ ਜਾਂਦਾ ਕੋਈ ਨਹੀਂ। ਇੱਕ ਪੰਕਤੀ ਤੇ ਯਾਦ ਕਰ ਲਓ, ਇੱਕ ਸਹਾਰ ਕਾ ਨਾਮ ਬਿਨਾ ਅੱਗੇ ਲਈਏ ਖੋਏ, ਸਭ ਕੁਝ ਖੋ ਲਿਆ ਜਾਂਦਾ। ਇੱਕ ਸਹਾਰ ਕਾ ਨਾਮ ਬਿਨਾ ਅੱਗੇ ਲਈਏ ਖੋਏ, ਦਈ ਵਿਸਾਰ ਵਿਗੁਚਨਾ ਪ੍ਰਭ ਨੇ ਅਵਰ ਨਾ ਕੋਏ। ਨਾਲ ਜੋ ਜਾਂਦਾ ਉਹ ਬੰਦੇ ਤੇਰੇ ਕੋਲ ਹੈ ਨਹੀਂ, ਜੋ ਤੇਰੇ ਕੋਲ ਹੈ ਨਾਲ ਜਾਂਦਾ ਨਹੀਂ। ਇੱਥੇ ਆ ਕੇ ਸੁਚੇਤ ਹੋ ਜਾ। ਸਾਹਿਬ ਕਹਿੰਦੇ ਨੇ ਇਹ ਝੂਠੇ ਸਿਆਪੇ, ਝੂਠੀਆਂ ਸਿਫਤਾਂ, ਇਹਨਾਂ ਨੇ ਤੈਨੂੰ ਪਾਰ ਨਹੀਂ ਲਾਉਣਾ। ਇੱਥੇ ਧੰਦਾ, ਇੱਥੇ ਧੰਦਾ ਕੂੜਾ ਚਾਰ ਦੇਹਾਂ, ਅੱਗੇ ਸਰ ਪਰ ਜਾਣਾ, ਅੱਗੇ ਜ਼ਰੂਰ ਜਾਣਾ ਹੈ। ਹਾਂਜੀ,
ਅੱਗੇ ਸਰ ਪਰ ਜਾਣਾ ਜਿਉ ਮਹਿਮਾਨ ਕਾਹੇ ਗਰਬ ਕੀਜੈ।
ਸਰ ਪਰ ਦਾ ਅਰਥ ਹੁੰਦਾ ਜ਼ਰੂਰ, ਅੱਗੇ ਜ਼ਰੂਰ ਜਾਣਾ। ਤੇਰਾ ਜੀਵਨ ਤੇਂਜ ਹੈ ਜਿਉ ਮਹਿਮਾਨ, ਮਹਿਮਾਨ ਪ੍ਰਾਹੁਣਾ ਹੁੰਦਾ, ਉਹ ਬੈਠਦਾ ਹੱਸਦਾ ਖੇਡਦਾ ਤੁਹਾਡੇ ਨਾਲ, ਲੇਕਿਨ ਨਾਲ ਉਹਨੂੰ ਯਾਦ ਹੈ ਕਿ ਮੈਂ ਜਾਣਾ, ਮੇਰਾ ਟਾਈਮ ਹੋ ਰਿਹਾ ਜਾਣ ਦਾ। ਕਹਿੰਦੇ ਜੇ ਮਹਿਮਾਨ ਹੈ ਫਿਰ ਕਾਹੇ ਗਰਬ ਕੀਜੇ, ਕਿਸ ਗੱਲ ਦਾ ਹੰਕਾਰ ਕਰਨਾ। ਪਰਾਉਣਾ ਗਿਆ ਉਸ ਘਰ ਦੀ ਇੱਕ ਵੀ ਚੀਜ਼ ਤੇਰੀ ਨਹੀਂ, ਇਹ ਤੇ ਉਹਨਾਂ ਦੀਆਂ ਨੇ, ਤੇ ਤੂੰ ਵੇਖ ਵੇਖ ਕੇ ਖੁਸ਼ ਹੋਵੇਂ, ਹੰਕਾਰ ਕਰੇ, ਇਹ ਹੰਕਾਰ ਤੇਰਾ ਕੀਤਾ ਬਣਦਾ ਨਹੀਂ। ਹਾਂਜੀ,
ਜਿਤ ਸੇਵਿਆ ਦਰ ਕਹਿ ਸੁਖ ਪਾਈਐ, ਨਾਮ ਤਿਸੈ ਕਾ ਲੀਜੈ।
ਜਿਸ ਨੂੰ ਸੇਵਿਆ, ਸਿਮਰਨ ਦਾ ਅਰਥ ਹੈ ਸਿਮਰਨ, ਜਿਸ ਨੂੰ ਸਿਮਰਿਆ ਦਰਗਾਹ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ, ਉਸੇ ਦਾ ਨਾਮ ਲੈਣਾ ਚਾਹੀਦਾ, ਸਿਮਰਨਾ ਚਾਹੀਦਾ ਹੈ।
ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ।
ਇੱਥੇ ਤੇ ਹੁਕਮ ਚੱਲਦਾ ਵਾਕਿਆ, ਕਈਆਂ ਦਾ ਸ਼ਹਿਰ ਤੇ ਚੱਲਦਾ, ਦੇਸ਼ ਤੇ ਚੱਲਦਾ, ਸੂਬੇ ਤੇ ਚੱਲਦਾ, ਤੇ ਜਿਹੜਿਆਂ ਹੋਰ ਕਿਤੇ ਇਹਨਾਂ ਨਾਲ ਚੱਲੇ ਉਹ ਘਰ ਹੀ ਚਲਾਉਂਦੇ ਨੇ, ਪਤਨੀ ਤੇ ਚੱਲਦਾ, ਨਹੀਂ ਤੇ ਕਲੇਸ਼ ਪਾਉਣਗੇ। ਜੇ ਪਤਨੀ ਵੀ ਸਿੱਧੀ ਅੱਗੋਂ ਹੋ ਜਾਏ ਫਿਰ ਬੱਚਿਆਂ ਤੇ ਚੱਲਦਾ, ਤੇ ਬੱਚਿਆਂ ਤੇ ਵੀ ਚਲਾਓ, ਬੱਚੇ ਵੀ ਚਲਾਉਂਦੇ ਨੇ, ਉਹ ਕੋ ਖਲਾਉਣਾ ਹੀ ਆਪਣਾ ਤੋੜ ਦੇਣਗੇ। ਹਰ ਬੰਦਾ ਹੁਕਮ ਚਲਾਉਣ ਤੇ ਬੈਠਾ, ਪਰ ਕਹਿੰਦੇ ਨੇ ਅੱਗੇ ਨਹੀਂ ਚੱਲਣਾ, ਜਮਾਂ ਤੇ ਤੇਰਾ ਹੁਕਮ ਨਹੀਂ ਚੱਲਣਾ, ਉੱਥੇ ਜਾ ਕੇ ਕੀ ਕਰੇਗਾ। ਜੋ ਜਮੇ ਆਏ ਕੇਸ ਗਏ ਪਟਕੇ, ਤਾਂ ਦਿਨ ਕਸ਼ਨਾ ਵਸਾਏਗਾ, ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟੇ ਖਾਏਗਾ। ਆਗੈ ਹੁਕਮ ਨਾ ਚੱਲੇ ਮੂਲੇ, ਬਿਲਕੁਲ ਹੀ ਨਹੀਂ ਚੱਲਣਾ, ਸਿਰ ਸਿਰ ਕਿਆ ਵਹਾਣਾ, ਕੀ ਇੱਕ ਤੇਰੇ ਸਿਰ ਸਿਰ ਤੇ ਬੀਤੇਗੀ, ਕੀ ਤੇਰੇ ਤੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟਾ ਗੁਸਾਈ ਕੀ ਵਿਹਾਉਂਦੀ ਹੈ। ਇਹ ਤੇ ਕੋਈ ਵਾਪਸ ਆਉਂਦਾ ਹੋਵੇ ਤੇ ਉਹਨੂੰ ਪੁੱਛੀਏ ਵੀ ਕੀ ਆਉਂਦਾ। ਕਹਿੰਦੇ ਨੇ ਜਿਹਨਾਂ ਵੇਖਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਕੀ ਬੀਤੇਗੀ ਉੱਥੇ ਤੇਰੇ ਨਾਲ। ਹਾਂਜੀ
ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ।
ਭਾਈ ਸਾਰਿਆਂ ਹੀ ਤੁਰਨਾ ਮੇਰੇ ਭਰਾਵੋ ਉਸ ਮਾਲਕ ਨੂੰ ਸਾਹਿਬ ਨੂੰ ਸਿਮਰੋ ਚੇਤੇ ਕਰੋ।
ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ।
ਸਾਡੇ ਬਸਤੀ ਤੇ ਕੁਛ ਨਹੀਂ, ਇੱਥੇ ਤੇ ਹੀਲਾ ਬਹਾਨਾ ਹੈ ਸਾਡਾ। ਸਮਰੱਥ ਹੈ ਪ੍ਰਮਾਤਮਾ, ਜੋ ਪ੍ਰਮਾਤਮਾ ਸਮਰੱਥ ਪ੍ਰਮਾਤਮਾ ਕਰਦਾ ਥੀਏ ਦਾ ਅਰਥ ਹੁੰਦਾ 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 ਉਹ ਹੀ ਹੈ ਜੋ ਕਰਦਾ ਇਸ ਸੰਸਾਰ ਤੇ ਹੀਲਾ ਬਹਾਨਾ ਹੈ। ਹਾਂਜੀ
ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣ ਹਾਰੋ।
ਜਲ ਦਾ ਅਰਥ ਹੈ ਪਾਣੀ ਵਿੱਚ, ਥਲ ਦਾ ਅਰਥ ਹੈ ਖੁਸ਼ਕੀ ਤੇ ਮਹੀਅਲ ਦਾ ਅਰਥ ਹੈ ਆਕਾਸ਼ ਵਿੱਚ। ਜਦੋਂ ਵੀ ਜਲ ਥਲ ਮਹੀਅਲ ਇਕੱਠਾ ਆਵੇ ਨਾ, ਇਹਦਾ ਅਰਥ ਹੁੰਦਾ ਪਾਣੀ ਵਿੱਚ ਔਰ ਧਰਤੀ ਤੇ ਆਕਾਸ਼ ਵਿੱਚ ਰਵਿਆ ਹੋਇਆ। ਜਿੰਨਾ ਖੁਸ਼ਕੀ ਤੇ ਓਨਾ ਹੀ ਪਾਣੀ ਚ ਹੈ, ਓਨਾ ਹੀ ਉਹ ਆਕਾਸ਼ ਵਿੱਚ ਹੈ, ਹਰ ਥਾਂ ਤੇ ਰਵਿਆ ਹੋਇਆ ਹੈ। ਸੱਚੜਾ ਸਿਰਜਣਹਾਰ ਉਹ ਪ੍ਰਮਾਤਮਾ ਸਿਰਜਣਹਾਰ ਸੱਚਾ ਹਰ ਥਾਂ ਤੇ ਸਰਵ ਵਿਆਪਕ ਹੈ। ਹਾਂਜੀ
ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤ ਨਾ ਪਾਇਆ।
ਉਹ ਸਦਾ ਥਿਰ ਰਹਿਣ ਵਾਲਾ, ਸਿਰਜਣਾ ਕਰਨ ਵਾਲਾ ਕਰਤਾਰ, ਉਹ ਸਿਰਜਣਹਾਰ ਹੈ। ਅਲਖ ਦਾ ਅਰਥ ਹੈ ਦਿਸਦਾ ਨਹੀਂ, ਅਦ੍ਰਿਸ਼ਟ ਹੈ ਅਪਾਰੋ ਦਾ ਪਾਰਲਾ ਪਾਸਾ ਨਹੀਂ ਲੱਭਦਾ, ਤਾਂ ਕਾ ਅੰਤ ਨਾ ਪਾਇਆ। ਅੰਤ ਲੈਣ ਵਾਸਤੇ ਕਿੰਨੇ ਤੁਰ ਪਏ। ਬ੍ਰਹਮਾ ਨੇ ਚਾਹਿਆ ਮੈਂ ਵੇਖਾਂ ਤੇ ਸਹੀ ਅੰਤ ਕਿੱਥੇ ਗਏ ਨਾਲ ਦਾ ਜਿੱਥੋਂ ਮੈਂ ਜੰਮਿਆ। ਅੱਗੇ ਗਿਆ ਤੇ ਕਹਿੰਦੇ ਨੇ ਇਹ ਤੇ ਚਾਹ ਮੂੰਹਾਂ ਵਾਲਾ ਬ੍ਰਹਮਾ ਸੀ, ਅੱਗੇ ਅੱਠਾਂ ਵਾਲਾ, ਹੋਰ ਅੱਗੇ ਗਿਆ ਸੋਲਾਂ ਵਾਲਾ, ਦੂਣੇ ਹੀ ਹੁੰਦੇ ਜਾਂ ਕਈ ਯੁੱਗ ਭਟਕਦਾ ਰਿਹਾ। ਨਾਭ ਕਮਲ ਤੇ ਬ੍ਰਹਮਾ ਉਪਜੈ ਵੇਦ ਪੜੈ ਮੁੱਖ ਕੰਠ ਸਵਾਰ, ਤੰਕ ਅੰਤ ਨਾ ਜਾਈ ਲਖਣਾ ਆਵਤ ਜਾਵਤ ਰਹਿ ਗੁਬਾਰ। ਪ੍ਰੀਤਮ ਕਿਉਂ ਵਿਸਰੇ ਮੇਰੇ ਪ੍ਰਾਣ ਅਦਾ। ਆਖਰੀ ਨੂੰ ਪੁੱਛਿਆ ਅੱਗੇ ਕੀ ਹੈ, ਉਹ ਕਹਿਣ ਲੱਗਾ ਮੈਂ ਵੀ ਕਈ ਯੁੱਗ ਫਿਰਦਾ ਰਿਹਾ, ਇਹਦਾ ਅੰਤ ਨਹੀਂ। ਤੂੰ ਅੰਤ ਲੈਣ ਵਾਸਤੇ ਤੁਰ ਪਿਆ, ਅੰਤ ਲੈਣ ਵਾਸਤੇ ਨਾ ਤੁਰ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇੱਕ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਨੇ ਇਹ ਨਾ ਪੁੱਛੇ ਕਿ ਕੀ ਹੈ ਤੇ ਕਿਵੇਂ ਹੋਇਆ, ਤੂੰ ਇਹ ਪੁੱਛ ਕਿ ਪ੍ਰਾਪਤੀ ਕਿਵੇਂ ਹੁੰਦੀ ਹੈ। ਇਹ ਨਾ ਪੁੱਛੇ ਅਗਰ ਨਾਮ ਕੀ ਹੈ, ਪੁੱਛ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਰੱਬ ਕੀ ਹੈ, ਨਹੀਂ ਰੱਬ ਮਿਲਦਾ ਕਿਵੇਂ ਹੈ, ਕਿਉਂ ਹੋਇਆ ਤੇ ਕਿਕੂੰ ਹੋਇਆ, ਖੱਪ ਖੱਪ ਮਰੇ ਸਿਆਣੇ ਉਸੇ ਰਾਹ ਪਵੇ ਕਿਉਂ ਜਿੰਦੇ, ਜਿਸ ਰਾਹ ਪੂਰ ਮਹਾਨ ਹੈ, ਭਟਕਣ ਛੱਡ ਲਟਕ ਲਾ ਇੱਕੋ, ਖੇਵੇ ਹੋ ਸੁਖ ਮਾਣੇ, ਓਛਾ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਭਲੇ ਲੋਕਾ ਉਹਦਾ ਨਾਮ ਜਪ ਤੇ ਮਸਤੀ ਵਿੱਚ ਜਪ, ਆਨੰਦ ਵਿੱਚ ਜਪ, ਰਸ ਵਿੱਚ ਜਪ, ਉਹਦਾ ਤੇ ਕਿਸੇ ਅੱਜ ਤੱਕ ਅੰਤ ਨਹੀਂ ਪਾਇਆ। ਹਾਂਜੀ
ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿੰਨੀ ਧਿਆਇਆ।
ਇੱਕ ਮਨ ਹੋ ਕੇ, ਮਨ ਸਾਡਾ ਇੱਕ ਨਹੀਂ ਜੇ, ਇਹ ਤੇ ਬਹਿਨੇ ਕਿਤੇ ਆ ਹੁੰਦੇ ਕਿਸੇ ਥਾਂ ਤੇ ਹਾਂ, ਇਹ ਤੇ ਭਟਕਦਾ ਪਲ ਪਲ ਪਏ, ਮਨੂਆ ਖਿਨ ਨਾ ਟਿਕੇ ਬਹੁ ਰੰਗੇ ਦਹਿ ਦਿਸ ਚਲ ਚਲ ਹੰਡ। ਇੱਕ ਮਨ ਹੋ ਕੇ ਜਿਨ੍ਹਾਂ ਨੇ ਧਿਆਇਆ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੋ ਗਿਆ ਹੈ। ਹਾਂਜੀ
ਢਾਹੇ ਢਾਹੇ ਉਸਾਰੇ ਆਪੇ,
ਉਹ ਢਾਉਂਦਾ ਢਾ ਦਿੰਦਾ ਫਿਰ ਉਸਾਰਦਾ ਬਣਾਉਂਦਾ। ਕਹਿੰਦੇ ਨੇ ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਉਹ ਉਸ ਨੂੰ ਕੋਈ ਇੰਜ ਗਾਉਂਦਾ ਕਿ ਤੂੰ ਬਣਾਉਣਾ ਫਿਰ ਢਾ ਦੇਣਾ, ਜਿੰਦ ਦੇ ਦੇਣਾ ਫਿਰ ਲੈਣਾ, ਇਹ ਮਾਲਕ ਤੇਰੀ ਖੇਡ ਹੈ, ਇਹ ਤੇਰਾ ਕੌਤਕ ਹੈ। ਹਾਂਜੀ
ਹੁਕਮ ਸਵਾਰਨ ਹਾਰੋ,
ਹੁਕਮ ਨਾਲ ਹੀ ਉਹ ਜੀਵਨ ਸਵਾਰਨ ਵਾਲਾ, ਜਿਸ ਨੂੰ ਸਵਾਰਨਾ ਗੁਰਮੁਖ ਬਣਾਉਣਾ ਆਪਣੇ ਦਰ ਤੇ ਕਬੂਲ ਕਰਨਾ,
ਉਹ ਸਵਾਰਨ ਵਾਲਾ ਵੀ ਆਪ ਹੈ।
ਹਾਂਜੀ,
ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ।
ਸਮਰੱਥ ਪ੍ਰਭੂ ਨੂੰ ਪਾਉਂਦਾ ਉਹੀ ਹੁੰਦਾ, ਇਹ ਸੰਸਾਰ ਤੇ ਹੀਲਾ ਬਹਾਨਾ ਹੈ।
ਹਾਂਜੀ,
ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਹੁਣ ਪਹਿਲੇ ਬੇਨਤੀ ਕੀਤੀ ਹੈ, ਸਿਆਪਾ ਕਰਨ ਲੱਗੇ ਹਾਂ, ਬੀਬੀਆਂ ਰੋਂਦੀਆਂ ਸਨ, ਲੋਕੀ ਰੋਂਦੇ ਸਨ, ਅਤੇ ਸਤਿਗੁਰੂ ਕਹਿੰਦੇ ਨੇ ਜੇ ਰੋਣਾ ਹੀ ਹੈ ਨਾ ਰੱਬ ਦੇ ਪਿਆਰ ਵਿੱਚ ਰੋਵੋ। ਮੈਂ ਇੱਥੇ ਕੁਛ ਪ੍ਰਮਾਣ ਦੇ ਦਿਆਂ, ਸਤਿਗੁਰਾਂ ਨੇ ਰੋਣਾ ਦੱਸਿਆ ਕਿ ਰੋਣਾ ਅਤੇ ਕਿਹੜਾ ਰੋਵੋ। ਕਹਿੰਦੇ ਨੇ ਪ੍ਰੇਮੀ ਦੇ ਪ੍ਰੇਮ ਦੇ ਬੂਟੇ ਨੂੰ ਸ਼ਾਖ ਨੂੰ ਫਲ ਉਦੋਂ ਤੱਕ ਨਹੀਂ ਪੈਂਦਾ ਜਦੋਂ ਤੱਕ ਅੱਖਾਂ ਦੀਆਂ ਚਿਮਣੀਆਂ ਦਾ ਪਾਣੀ ਨਾ ਪਾਇਆ ਜਾਏ। ਉਹਨਾਂ ਨੇ ਲਿਖਿਆ ਸ਼ਾਖੇ ਉਮੀਦ ਆਸ਼ਕ, ਸ਼ਾਖੇ ਉਮੀਦ ਆਸ਼ਕ ਹਰਗਿਜ ਸਮਰ ਨਾ ਗੀਰਦ। ਸਮਰ ਕਹਿੰਦੇ ਨੇ ਫਲ ਨੂੰ, ਸ਼ਾਖ ਕਹਿੰਦੇ ਨੇ ਲਗਨ ਨੂੰ। ਸ਼ਾਖੇ ਉਮੀਦ ਆਸ਼ਕ ਹਰਗਿਜ ਸਮਰ ਨਾ ਗੀਰਦ, ਅਜੇ ਆਬੇ ਅਸ਼ਕੇ ਮਿਜ਼ਗਾਂ, ਮਿਜ਼ਗਾਂ ਚਿਮਣੀਆਂ ਅਬੇ ਅੱਜ ਹੈ ਮਿਜ਼ਗਾਂ ਤਾਂ ਸਬਜ਼ ਤਰਨਾ ਬਾਸ਼ਦ। ਜਦੋਂ ਤੱਕ ਇਹ ਪਾਣੀ ਨਾ ਪਾਇਆ ਜਾਏ ਉਹ ਹਰਾ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਰੋਣਾ ਤੇ ਇੰਜ ਰੋਵੋ, ਰੱਬ ਦੇ ਵਿਛੋੜੇ ਵਿੱਚ ਰੋਵੋ। ਐਵੇਂ ਮਰਿਆਂ ਨੂੰ ਰੋਣ ਦਾ ਫਾਇਦਾ ਨਹੀਂ, ਉਹਨੂੰ ਰੋਵੋ ਵੀ ਮੈਨੂੰ ਮਿਲਿਆ ਕਿਉਂ ਨਹੀਂ ਅਜੇ ਤੱਕ, ਮੈਂ ਰਵੰਦੇ। ਕਹਿੰਦੇ ਨੇ ਮੈਂ ਐਸੀ ਰੋਈ ਸਾਰਾ ਜਗਤ ਰੋਣ ਲੱਗ ਪਿਆ। ਵਾਕਿਆ ਆਈ ਕਈਆਂ ਦਾ ਰੋਣਾ ਐਸਾ ਵੀ ਲੱਗਦੇ ਸਾਡੇ ਕੁਛ ਵੀ ਨਹੀਂ, ਕੋਈ ਰਿਸ਼ਤੇਦਾਰੀ ਨਹੀਂ, ਪਰ ਉਹਨੂੰ ਰੋਂਦਿਆਂ ਵੇਖ ਕੇ ਆਪਣਾ ਦਿਲ ਵੀ ਵਹਿ ਤੁਰਦਾ ਹੈ। ਕਹਿੰਦੇ ਨੇ ਕਿਸੇ ਕੇ ਇੱਕ ਅੰਸੂ ਪਰ, ਕਿਸੇ ਕੇ ਇੱਕ ਅੰਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ। ਕਿਸੇ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ, ਰੋਂਦੇ ਰਹਿੰਦੇ ਨੇ ਸਾਰੀ ਉਮਰ, ਕੋਈ ਨਹੀਂ ਪੁੱਛਦਾ। ਮੈਂ ਰਵੰਦੀ ਸਭ ਜਗ ਰੋਨਾ, ਰੁਨੜੇ ਵਨੋਂ ਪੰਖੇਰੂ, ਜੰਗਲ ਦੇ ਪੰਖੇਰੂ ਵੀ ਰੋਣ ਲੱਗ ਪਏ। ਪਰ ਰੱਬ ਦਾ ਵਿਛੋੜਾ ਰੋਵੇ ਤੇ ਤਾਂ ਨਾ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋਂ ਵਿਛੋੜੀ। ਕਹਿੰਦੇ ਨੇ ਰੱਬ ਨਾਲੋਂ ਜਿਹਨੇ ਵਿਛੋੜਿਆ ਵਿਛੋੜਾ ਰੋਵੇ। ਕਹਿੰਦੇ ਨੇ ਰੋਵੋ, ਰੋਣਾ ਸੱਚਾ ਕਿਹੜਾ ਨਾਨਕ, ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ। ਰੱਬ ਦੇ ਪਿਆਰ ਵਿੱਚ ਕੋਈ ਰੋਵੇ। ਹਾਂਜੀ,
ਵਾਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ।
ਰੋਣਾ ਸਾਰਾ ਬੇਕਾਰ ਹੈ, ਵਲੇਵਾ ਆ ਧਨ ਪਦਾਰਥ ਵਾਸਤੇ। ਅਫਸੋਸ ਕਹਿਣ ਗਿਆ ਮੈਂ ਇੱਕ ਥਾਂ, ਕਹਿੰਦੇ ਕਿ ਗਿਆਨੀ ਜੀ ਇਹਨੇ ਤੇ ਜਾਣਾ ਹੀ ਸੀ, ਚਲੇ ਹੀ ਜਾਣਾ ਸੀ, ਸਾਡੇ ਲਈ ਮੁਸੀਬਤ ਪਾ ਗਏ। ਮੈਂ ਪੁੱਛਿਆ ਕਿ ਭਾਈ ਜਿਹਨਾਂ ਲੈਣਾ ਹੈ ਨਾ ਉਹ ਸਾਡੇ ਸਿਰਾਣੇ ਬੈਠੇ ਨੇ ਬੰਦੂਕਾਂ ਲੈ ਕੇ, ਭਾਈ ਦਿਓ ਨਹੀਂ ਤੇ ਮਾਰ ਜਾਵਾਂਗੇ, ਤੇ ਜਿਹਨਾਂ ਨੇ ਦੇਣਾ ਉਹ ਪਤਾ ਹੀ ਕੋਈ ਨਹੀਂ ਕਿੰਨਾ ਕਿੰਨਾ ਕੋਲੋਂ ਲੈਣਾ। ਕਿਹਾ ਆ ਰੋਣਾ ਜਿਹੜਾ ਤੁਹਾਡਾ ਇਹ ਤੇ ਵਲੇਵੇ ਦਾ ਹੈ, ਧਨ ਦਾ ਹੈ। ਇੱਕ ਚਰਨ ਸਿੰਘ ਸ਼ਹੀਦ ਨੇ ਗੱਲ ਲਿਖੀ ਸੀ, ਕਹਿੰਦੇ ਨੇ ਜੱਜ ਦੇ ਸਾਹਮਣੇ ਇੱਕ ਔਰਤ ਐਸੀ ਰੋਈ ਸੱਤ ਅੱਠ ਬੱਚੇ ਲੈ ਕੇ, ਉਹਦਾ ਮਨ ਪੱਗਰ ਆਇਆ। ਉਹ ਕਹਿਣ ਲੱਗੇ ਕੋਈ ਨਹੀਂ ਇਹਨੂੰ ਇਹਦੇ ਸਜ਼ਾ ਜਿਹੜੀ ਹੈ ਘੱਟ ਕਰ ਦਿਆਂਗੇ। ਕਹਿਣ ਲੱਗੇ ਨਹੀਂ ਜੀ, ਸਜ਼ਾ ਘੱਟ ਭਾਵੇਂ ਨਾ ਕਰੋ, ਇੱਕ ਦਿਨ ਦੀ ਛੁੱਟੀ ਦੇ ਦਿਓ। ਕਹਿਣ ਲੱਗੇ ਇੱਕ ਦਿਨ ਦੀ ਛੁੱਟੀ ਕਿਵੇਂ? ਕਹਿਣ ਲੱਗੀ ਬਸ ਇੱਕ ਦਿਨ 'ਚ ਪੰਜ ਚਾਰ ਬੋਰੀਆਂ ਕਣਕ ਦੀਆਂ ਲੈ ਆਵੇਗਾ, ਚੋਰੀ ਕਰਕੇ ਮਹੀਨਾ ਲੰਘ ਜਾਏਗਾ, ਫਿਰ ਮਹੀਨੇ ਬਾਅਦ ਸਹੀ। ਮੈਂ ਕਿਹਾ ਕਣਕ ਦੀਆਂ ਬੋਰੀਆਂ ਨੂੰ ਰੋਂਦੇ ਨੇ? ਕੌਣ ਰੋਂਦਾ? ਬੰਦੇ ਨੂੰ, ਕੋਈ ਜ਼ਮੀਨ ਨੂੰ ਰੋਂਦਾ ਹੈ, ਕੋਈ ਧਨ ਨੂੰ ਰੋਂਦਾ ਹੈ, ਕੋਈ ਸੁੱਖਾਂ ਨੂੰ ਰੋਂਦਾ। ਵਾਕਿਆ ਕਹਿੰਦੇ ਨੇ ਸੁੱਖਾਂ ਨਾਲ ਹੀ ਬੰਦਾ ਜੁੜਿਆ ਹੋਇਆ, ਇਸੇ ਜਿਹਦੇ ਕੋਲੋਂ ਦੁੱਖ ਮਿਲੇ ਹੋਣ ਉਹਨੂੰ ਕੌਣ ਰੋਂਦਾ? ਰੋਂਦਾ ਹੀ ਸੁੱਖਾਂ ਨੂੰ, ਵਲੇਵੇ ਕਾਰਨ ਬਾਬਾ ਰੋਈਏ। ਕਹਿੰਦੇ ਨੇ ਵਲੇਵੇ ਵਾਸਤੇ ਰੋਨੇ, ਰੋਵਣ ਸਗਲ ਬੇਕਾਰੋ। ਹਾਂਜੀ,
ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ।
ਮਾਇਆ ਦੇ ਵਾਸਤੇ ਰੋਂਦੇ ਨੇ। ਕਹਿੰਦੇ ਨੇ ਸੰਸਾਰ ਗਾਫਲ, ਬੰਦੇ ਰੱਬ ਦੀ ਯਾਦ ਵਿੱਚ ਰੋ, ਅਥਰੂ ਬੜੇ ਕੀਮਤੀ ਨੇ, ਐਵੇਂ ਨਾ ਗਵਾ। ਤੂੰ ਧਨ ਵਾਸਤੇ ਰੋਇਆ, ਜ਼ਮੀਨ ਵਾਸਤੇ ਰੋਇਆ, ਸੰਸਾਰ ਵਾਸਤੇ ਰੋਇਆ, ਕਦੀ ਰੱਬ ਦੀ ਯਾਦ ਵਿੱਚ ਵੀ ਰੋ, ਉਸ ਪਿਆਰੇ ਵਾਸਤੇ ਰੋ। ਜਨਮ ਵਿਅਰਥ ਜਾ ਰਿਹਾ ਤੇ ਮਿਲਿਆ ਅਜੇ ਤੱਕ ਕਿਉਂ ਨਹੀਂ, ਇਸ ਢੰਗ ਨਾਲ ਰੋ। ਹਾਂਜੀ,
ਚੰਗਾ ਮੰਦਾ ਕਿਚ ਸੂਝੈ ਨਾਹੀ, ਇਹੋ ਤਨ ਏਵੈ ਖੋਵੈ।
ਚੰਗਾ ਮੰਦਾ ਇਹ ਤੇ ਸਮਝਦਾ ਨਹੀਂ, ਇਹ ਤਨ ਐਵੇਂ ਰੋ ਰੋ ਕੇ ਗਵਾ ਲੈਂਦਾ ਹੈ। ਹਾਂਜੀ,
ਐਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ।
ਐਵੇਂ ਝੂਠਾ ਅਹੰਕਾਰ ਨਾ ਕਰੋ, ਇੱਥੇ ਜਿਹੜਾ ਆਇਆ ਉਸਨੇ ਜ਼ਰੂਰ ਜਾਣਾ, ਜੋ ਜਨਮ ਹੈ ਤੇ ਸਰ ਪਰ ਮਰਨਾ। ਅੱਜ ਤੱਕ ਚੀਜ਼ ਕੋਈ ਵੇਖੀ ਹੈ ਜਿਸ ਦਾ ਦੂਸਰਾ ਪਾਸਾ ਨਾ ਹੋਵੇ? ਕੋਈ ਨਦੀ ਵੇਖੀ ਹੈ ਇੱਕੋ ਕਿਨਾਰਾ ਹੋਵੇ? ਜਨਮ ਤੇ ਹੋਵੇ ਤੇ ਮੌਤ ਨਾ ਹੋਵੇ? ਸਾਹਿਬ ਕਹਿੰਦੇ ਨੇ ਹੋਵੇਗੀ, ਜਨਮ ਹੈ ਤੇ ਮੌਤ ਜ਼ਰੂਰ ਹੋਵੇਗੀ। ਜੋ ਜਨਮ ਹੈ ਤੇ ਸਰ ਪਰ ਮਰਨਾ। ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਪੁੱਤਰ ਵੱਡਾ ਹੋ ਰਿਹਾ। ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ। ਇਹ ਨਹੀਂ ਸਮਝਦੇ ਮਹੀਨਾ ਮੁੱਕ ਗਿਆ, ਇੱਥੇ ਕਹਿੰਦੀ ਮਹੀਨਾ ਵੱਡਾ ਹੋ ਗਿਆ। ਨਹੀਂ, ਝੂਠਾ ਹੰਕਾਰ ਹੈ, ਜੋ ਆਇਆ ਉਹਨੇ ਜਾਣਾ ਹੈ। ਹਾਂਜੀ,
ਨਾਨਕ ਰੋਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ।
ਸਾਹਿਬਾਂ ਕਿਹਾ ਲਾਈਨਾਂ ਬਣਾ ਕੇ ਅਲਾਉਣੀਆਂ ਪਾ ਕੇ ਇਹ ਰੋਣਾ ਛੱਡ ਦਿਓ, ਬੈਠੋ ਕੀਰਤਨ ਕਰੋ, ਰੋਣਾ ਰੱਬ ਦੀ ਯਾਦ ਵਿੱਚ ਰਹੋ, ਉਸ ਪਿਆਰੇ ਨੂੰ ਯਾਦ ਕਰੋ, ਉਹਦੇ ਗੁਣਾਂ ਨੂੰ ਆਖੋ। ਪਤਾ ਨਹੀਂ ਕਿੰਨੇ ਅਵਗਣ ਕਰ ਗਿਆ, ਦਾਤਿਆ ਬਖਸ਼ ਲੈ, ਤੇਰੇ ਜੀ ਜੀਆਂ ਕਾ ਤੋਏ, ਕਿਤ ਕਉ ਸਾਹਿਬ ਆਵੈ ਰੋਹੇ। ਜੇ ਤੂੰ ਸਾਹਿਬ ਆਵੈ ਰੋਹੇ, ਤੂੰ ਉਹਨਾਂ ਕਾ ਤੇਰਾ ਉਹ ਰਹਿੰਦੇ ਮਿੰਟ। ਕੁਛ ਬੇਨਤੀਆਂ ਕਰਾਂ, ਸਿੱਖ ਪੰਥ ਤੇ ਬੜੀਆਂ ਮੁਸੀਬਤਾਂ ਆਈਆਂ, ਸਾਹਿਬਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਸ਼ਹੀਦ ਹੋਈ, ਆਪ ਸ਼ਹੀਦ ਹੋਏ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਏ, ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਪਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਵੀ ਸ਼ਹੀਦ ਹੋ ਗਏ। ਸਿੱਖਾਂ 'ਤੇ ਬੜੀ ਮੁਸੀਬਤ ਆਈ, ਸਿੱਖਾਂ ਦੇ ਸ਼ਿਕਾਰ ਹੋਏ। ਇੱਥੇ ਤੱਕ ਕਾਨੂੰਨ ਬਣਾ ਦਿੱਤਾ ਗਿਆ, ਜਿਹੜਾ ਸਿੱਖ ਨੂੰ ਕਤਲ ਕਰੇ ਉਹਨੂੰ ਕਤਲ ਮੁਆਫ, ਜਿਹੜਾ ਸਿੱਖ ਨੂੰ ਫੜ ਕੇ ਫੜਾ ਜਾਵੇ ਉਹਨੂੰ ਘੋੜਾ ਖੋਲਵੇ ਤੇ ਘੋੜਾ ਮੁਆਫ, ਕੋਈ ਕੇਸ ਨਹੀਂ ਉਸ 'ਤੇ। ਸਿੱਖਾਂ ਦੇ ਨਾਲ ਬੜੇ ਜ਼ੁਲਮ ਜ਼ਿਆਦਾ ਹੋਏ, ਫੇਰ ਵੀ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਤੁਰਦਾ ਸੀ ਅਤੇ ਸਾਰਾ ਮਾਲ ਸਿੱਖ ਸਰਹੱਦ 'ਤੇ ਖੋਹ ਲੈਂਦੇ ਸਨ। ਬੇਬੀਆਂ, ਨੌਜਵਾਨ, ਬੱਚੇ ਲੈ ਕੇ ਜਾਣੇ ਉਹਨਾਂ ਨੇ ਖੋਹ ਲੈਣੇ। ਕਹਿਣ ਲੱਗਾ ਮੈਂ ਇਹਨਾਂ ਨੂੰ ਲੁੱਟਣਾ, ਇਹ ਕੌਣ ਨੇ ਜਿਹੜੇ ਮੈਨੂੰ ਲੁੱਟਦੇ ਨੇ? ਦੱਸਿਆ ਗਿਆ ਜਦੋਂ, ਕਹਿਣ ਲੱਗਾ ਮੈਂ ਇਹਨਾਂ ਦਾ ਖੋਜ ਖੁਰਾ ਮਿਟਾ ਦਿਆਂਗਾ। ਪਹਿਲੇ ਇੱਕ ਘੱਲੂਘਾਰਾ ਹੋਇਆ ਸੀ ਲਖਪਤ ਰਾਏ ਦੀਵਾਨ, ਉਸਨੇ ਕਹਿ ਦਿੱਤਾ ਸੀ ਯਹੀਆ ਖਾਨ ਨੂੰ, ਇੱਕ ਖੱਤਰੀ ਨੇ ਧਰਮ ਚਲਾਇਆ ਸੀ ਅਤੇ ਮੈਂ ਵੀ ਖੱਤਰੀ ਹਾਂ, ਮੈਂ ਇਹਦਾ ਨਾਸ ਕਰਾਂਗਾ। ਉਹਦਾ ਆਪਣਾ ਹੀ ਨਾਸ ਹੋ ਗਿਆ, ਸਿੱਖ ਪੰਥ 'ਤੇ ਚੜ੍ਹਦੀ ਕਲਾ 'ਚ ਗਿਆ। ਤਾਜ਼ਾ ਦਮ ਫੌਜ ਲੈ ਕੇ 5 ਫਰਵਰੀ ਸੀ ਉਦੋਂ ਸੰਨ 1762 ਕੁੱਪਰਹੀੜੇ ਦੇ ਮੈਦਾਨ ਵਿੱਚ ਅੰਮ੍ਰਿਤ ਵੇਲੇ ਕਹਿੰਦੇ ਨੇ ਸਿੱਖ ਅਜੇ ਉੱਠੇ ਹੀ ਸਨ। ਪੰਥ ਪ੍ਰਕਾਸ਼ ਵਿੱਚ ਬੜਾ ਸੁੰਦਰ ਲਿਖਿਆ ਕਿ ਨਿਤਾੜੇ ਸੁਚੇਤੇ, ਅਜੇ ਤੱਕ ਬਾਹਰ ਸਿੱਖਾਂ ਜਾਣਾ ਸੀ ਨਹੀਂ ਗਏ, ਤਾੜੇ ਸੁਚੇਤੇ ਸਜੇ ਦਸਤਾਰੇ, ਨਹੀਂ ਦਸਤਾਰੇ ਵੀ ਨਹੀਂ ਸਜਾਏ, ਆਏ ਪਰੇ ਗਿਲਜੇ ਗੁਰ ਮਾਰੇ, ਇਹ ਗਿਲਜੇ ਗੁਰੂ ਮਾਰੇ। ਪਹਿਲਾਂ ਤੇ ਉਹਨਾਂ ਸਮਝਿਆ ਲਾਲ ਦੁੰਬਾਂ ਇਕਾਈ ਦੀਆਂ ਹੀ ਨੇ ਕੋਈ, ਪਰ ਉਹ ਤੇ ਵੇਖਿਆ ਤੇ ਗਿਲਜੇ ਆ ਗਏ, ਟਾਈਮ ਕੋਈ ਨਹੀਂ ਸੀ। ਸਿੱਖਾਂ ਦੀ ਗਿਣਤੀ ਛੋਟੇ ਬੱਚੇ ਪਾ ਕੇ, ਬਿਰਧ ਮਾਤਾਵਾਂ, ਬਿਰਧ ਬੰਦੇ ਪਾ ਕੇ, ਲੜਨ ਵਾਲੇ ਜਿਹੜੇ ਸਨ ਉਹ ਨੌਜਵਾਨ ਬੜੇ ਥੋੜ੍ਹੇ ਸਨ, ਪਰ ਚਰਤ ਸਿੰਘ ਵਰਗੇ ਕਹਿੰਦੇ ਨੇ, ਜੱਸਾ ਸਿੰਘ ਆਹਲੂਵਾਲੀਏ ਵਰਗੇ, ਜੱਸਾ ਸਿੰਘ ਰਾਮਗੜੀਏ ਵਰਗੇ, ਇਹ ਸਾਰੇ ਸਰਦਾਰ ਵਿੱਚ ਸਨ। ਸੰਖੇਪ ਕਰਕੇ ਅਰਦਾਸ ਕੀਤੀ ਕਿ ਬਹੁਤਾ ਤੇ ਟਾਈਮ ਕੋਈ ਨਹੀਂ। ਕਹਿਣ ਲੱਗੇ ਦਾਤਿਆ ਅਰਦਾਸ ਹੈ ਤੇਰੇ ਅੱਗੇ, ਜੇ ਪੰਥ ਕੀ ਰਹੀ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਕੀ ਨਾ ਰੱਖੋ ਤੋ ਗ੍ਰੰਥ ਕੌਣ ਮਾਨੇਗੋ। ਆਪਣੇ ਪੰਥ ਨੂੰ ਅੱਜ ਬਚਾ ਲੈ, ਜੇ ਪੰਥ ਬਚ ਗਿਆ ਤੇ ਗ੍ਰੰਥ ਦੀ ਇਹ ਵੀ ਅਦਬ ਸਤਿਕਾਰ ਬਣਿਆ ਰਹੇਗਾ, ਨਹੀਂ ਤੇ ਮੰਨਣ ਵਾਲਾ ਕੌਣ ਮੰਨੇਗਾ। ਅਰਦਾਸ ਸੁਣੀ ਦਾਤੇ ਨੇ, ਕਮਾਲ ਹੈ, ਉਹਨੇ ਹਮਲਾ ਕੀਤਾ, ਵਿਚਕਾਰ ਆ ਕੇ ਵਹੀਰ ਦੇ ਉਹਨੇ ਕਤਲਾਮ ਕਰ ਦਿੱਤੀ। ਬੱਚੇ ਕਹਿੰਦੇ ਨੇ, ਬੁੱਢੇ ਬਹੁਤ ਉਹਨੇ ਕਤਲ ਕੀਤੇ, 30,000 ਸਿੰਘ, 60,000 ਸਾਰੇ ਗਿਣਤੇ, ਸ਼ਾਮ ਤੱਕ 30,000 ਕਤਲ ਕਰ ਦਿੱਤੇ। ਕੁਤਬੀ ਪਿੰਡ ਦੇ ਕੋਲ ਇੱਕ ਛੱਪੜ ਸੀ, ਪਾਣੀ ਤੋਂ ਪਿਆਸੇ। ਤੁਹਾਨੂੰ ਪਤਾ ਹੈ ਜਦੋਂ ਐਸੀ ਹਾਲਤ ਵਿੱਚ ਤੇ ਪਾਣੀ ਲੋੜਦਾ ਬੰਦਾ, ਇੱਕ ਪਾਸਿਓਂ ਪਾਣੀ ਸਿੰਘ ਪੀ ਰਹੇ ਨੇ ਤੇ ਇੱਕ ਪਾਸਿਓਂ ਅਬਦਾਲੀ ਦੀਆਂ ਫੌਜਾਂ, ਥੱਕ ਗਏ ਦੋਵੇਂ। ਅਬਦਾਲੀ ਦੀਆਂ ਫੌਜਾਂ ਵੀ ਥੱਕ ਗਈਆਂ, ਸਿੱਖ ਮਾਲਵੇ ਵੱਲ ਨੂੰ ਨਿਕਲੇ। ਇਸ ਨੂੰ ਕਿਹਾ ਵੱਡਾ ਘੱਲੂਘਾਰਾ ਕਿ ਆਇਆ ਸੀ ਇਸ ਲਈ ਕਿ ਸਿੱਖਾਂ ਦਾ ਮੈਂ ਸਰਵਨਾਸ਼ ਕਰਨਾ, ਕੋਈ ਬੱਚਾ ਨਹੀਂ ਬਚਣ ਦੇਣਾ। ਪਰ ਇੱਕ ਵਿਦਵਾਨ ਨੇ ਕਿਹਾ, ਉਹ ਕਹਿੰਦੇ ਨੇ, ਫਾਨੂਸ ਬਣ ਕੇ ਜਿਸ ਕੇ ਹਿਫਾਜ਼ਤ ਹਵਾ ਕਰੇ। ਫਾਨੂਸ ਕੀ ਨੇ? ਆ ਜਿਵੇਂ ਬਲਬ ਨੇ, ਵਿੱਚ ਲਾਈਟ ਜਗ ਰਹੀ ਹੈ। ਫਾਨੂਸ ਬਣ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ, ਉਹ ਸ਼ਮਾ ਕਬ ਬੁਝੇ ਜਿਸੇ ਰੌਸ਼ਨ ਖੁਦਾ ਕਰੇ। ਨੂਰੇ ਖੁਦਾ ਹੈ ਕੁਫਰ ਕੀ ਹਰਕਤ ਸੇ ਖੰਦਾ ਜ਼ਨ, ਫੂਕੋ ਸੇ ਯੇ ਚਿਰਾਗ ਬੁਝਾਇਆ ਨਾ ਜਾਏਗਾ। ਸਿਰ ਤਲੀ ਤੇ ਰੱਖ ਕੇ ਉਸ ਅਕਾਲ ਪੁਰਖ ਦੀ ਓਟ ਲੈ ਕੇ ਰਹਿਣ ਵਾਲੇ, ਉਹਨਾਂ ਨੂੰ ਕੌਣ ਮਕਾਏ? ਮਕਾਉਣ ਵਾਲੇ ਅਨੇਕਾਂ ਮਰ ਗਏ, ਉਹ ਸਦਾ ਵਾਸਤੇ ਖਤਮ ਹੋ ਗਏ। ਅਹਿਮਦ ਸ਼ਾਹ ਅਬਦਾਲੀ ਦਾ ਅੱਜ ਕੌਣ ਨਾਮ ਲੈਂਦਾ, ਕੌਣ ਜਾਣਦਾ, ਕਿੱਥੇ ਉਹਦੀ ਸੰਤਾਨ? ਪਰ ਦਸ਼ਮੇਸ਼ ਪਿਤਾ, ਤੇਰਾ ਖਾਲਸਾ ਤੇ ਥਾਂ ਥਾਂ ਚੜ੍ਹਦੀ ਕਲਾ ਵਿੱਚ ਹੈ, ਦੇਸ਼ਾਂ ਵਿਦੇਸ਼ਾਂ ਵਿੱਚ, ਹਰ ਦੇਸ਼ ਵਿੱਚ ਖਾਲਸਾ ਹੀ ਨਿਸ਼ਾਨ ਝੂਲ ਰਹੇ ਆ, ਤੇਰੀ ਮਹਿਮਾ ਥਾਂ ਥਾਂ ਤੇ ਹੈ। ਘੱਲੂਘਾਰਾ, ਦੂਜਾ ਘੱਲੂਘਾਰਾ ਸੀ ਇਹ ਵੱਡਾ ਘੱਲੂਘਾਰਾ, ਪਹਿਲਾ ਛੋਟਾ, ਤੀਸਰਾ ਸੀ ਇਹ 84 ਦਾ। ਇਹ ਵੀ ਇਸ ਲਈ ਸੀ ਕਿ ਸਿੱਖ ਜਿਹੜੇ ਨੇ ਇਹਨਾਂ ਨੂੰ ਖਤਮ ਕਰਨਾ। ਸਿੱਖ ਨਹੀਂ ਖਤਮ ਹੋਣਗੇ, ਕਿਉਂਕਿ ਗੁਰੂ ਸਾਹਿਬ ਜੀ ਨੇ ਇਹ ਨਹੀਂ ਸੀ ਕਿਹਾ ਖਾਲਸਾ ਮੇਰਾ, ਪਾਤਸ਼ਾਹ ਖਾਲਸਾ ਕਿਸ ਦਾ? ਕਹਿਣ ਲੱਗੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੇ ਰੇਤ, ਤੋ ਮੈਂ ਨਾ ਕਰੂੰ ਇਨਕੇ ਪ੍ਰਤੀਤ। ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਅਕਾਲ ਪੁਰਖ ਵੀ ਸਦਾ ਵਾਸਤੇ ਹੈ ਤੇ ਉਸਦਾ ਖਾਲਸਾ ਵੀ ਸਦਾ ਵਾਸਤੇ ਹੈ। ਉਹ ਘੱਲੂਘਾਰਾ ਉਹ ਦਿਵਸ ਅੱਜ ਥਾਂ ਥਾਂ ਤੇ ਮਨਾਇਆ ਜਾ ਰਿਹਾ। ਇਸ ਤੋਂ ਇੱਕੋ ਹੀ ਗੱਲ ਸਿੱਖੀਏ, ਕਿੰਨੀਆਂ ਮੁਸ਼ਕਲਾਂ ਆ ਜਾਣ, ਉਹਦੀ ਸ਼ਰਨ ਵਿੱਚ ਰਹੀਏ। ਇੱਕ ਪੰਕਤੀ ਪੜ੍ਹ ਕੇ ਮੈਂ ਸਮਾਪਤ ਕਰਾਂ, ਜ਼ਿਆਦਾ ਸਮਾਂ ਨਹੀਂ ਲੈਣਾ। ਕਹਿੰਦੇ ਨੇ, ਜਾਂ ਪੱਕਾ ਤਾਂ ਕੱਟਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਣਕ ਪੱਕ ਗਈ, ਕੱਟ ਰਹੀ, ਰਹੀ ਸੋ ਪੱਲਰ ਵਾੜ, ਪੱਲਰ ਪੱਤੇ ਉੱਥੇ ਰਹਿ ਗਏ, ਵਾੜ ਰਹਿ ਗਈ, ਸਨ ਕੀ ਸਾਰਾ ਚਿੱਤਿਆ, ਫਲੇ ਪਾ ਕੇ ਗਾਹ ਦਿੱਤਾ, ਕਣਕ ਕੱਢ ਲਈ, ਕਣ ਲਿਆ ਤਨ ਛਾੜ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਚੱਕੀ ਦੇ ਪੁੜ ਦੋ ਚੋੜੇ ਤੇ ਇਹਨਾਂ ਦਾ ਆਟਾ ਬਣਾਉਣਾ। ਪਰ ਕਮਾਲ ਹੈ, ਜੋ ਦਰ ਰਹੇ ਸੋ ਉਬਰੇ, ਨਾਨਕ ਅੱਜ ਬਡਿੱਠ। ਜਿਹੜੇ ਦਾਣੇ ਕਿੱਲੀ ਦੇ ਕੋਲ ਆ ਗਏ ਉਹ ਸਾਬਤ ਰਹਿ ਗਏ, ਉਹਨਾਂ ਦਾ ਕੁਛ ਨਹੀਂ ਵਿਗੜਿਆ। ਸਾਡੀ ਕਿੱਲੀ ਹੈ ਅਕਾਲ ਪੁਰਖ ਨੰਕਾਰ, ਖਾਲਸਾ ਉਸ ਦੀ ਸ਼ਰਨ ਵਿੱਚ ਹੈ। ਇੱਥੇ ਅਨੇਕਾਂ ਚੱਕੀਆਂ ਚੱਲੀਆਂ, ਜਨਮ ਮਰਨ ਦਾ ਗੇੜ ਵੀ ਇੱਕ ਚੱਕੀ ਹੈ, ਅਨੇਕਾਂ ਮਾਰਨ ਵਾਲੇ ਆਏ, ਚੱਕੀ ਚਲਾਈ, ਲੇਕਿਨ ਖਾਲਸਾ ਅਕਾਲ ਪੁਰਖ ਦੀ ਸ਼ਰਨ ਵਿੱਚ ਹੈ। ਸ਼ਰਨ ਵਿੱਚ ਆਏ ਆ, ਜਿੱਥੇ ਸ਼ਰਨ ਆਏ ਹੈ ਤਿੱਥੇ ਰੱਖ ਲਏ ਹੈ। ਜਿਹੜੇ ਸ਼ਰਨ ਵਿੱਚ ਨੇ ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਵਾ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵਕ ਰਹੇ ਸ਼ਰਨਾਈ। ਆਪੇ ਬਖਸ਼ੇ ਦੇ ਵਡਿਆਈ। ਸਦਾ ਵਾਸਤੇ ਸ਼ਰਨ ਵਿੱਚ ਰਹਿਣਾ, ਸ਼ਰਨ ਵਿੱਚ ਰਹਾਂਗੇ ਤੇ ਤਾਂ ਤੇ ਇੱਕ ਰੋਮ ਨਾ ਪੰਗਾ, ਫਿਰ ਤੇ ਬਾਲ ਵੰਗਾ ਨਹੀਂ ਹੋਵੇਗਾ। ਸ਼ਰਨ ਵਿੱਚੋਂ ਬਾਹਰ ਹੋ ਜਾਈਏ ਜੋ ਤੇ ਫਿਰ ਸਿੱਖ ਹੀ ਨਹੀਂ ਰਹਿ ਜਾਂਦਾ। ਸਿੱਖ ਰਹੀਏ, ਸ਼ਰਨ ਵਿੱਚ ਰਹੀਏ, ਅੰਮ੍ਰਿਤਧਾਰੀ ਹੋਈਏ। ਅੰਦਰ ਹੋਵੇ ਬਾਣੀ, ਬਾਹਰ ਹੋਵੇ ਬਾਣਾ। ਬਾਣਾ ਵੀ ਨਾਮ ਰੰਗ ਵਿੱਚ ਰੰਗਿਆ ਹੋਵੇ, ਬਾਣੀ ਦਾ ਰੰਗ ਚੜਿਆ ਹੋਵੇ, ਫਿਰ ਹਮੇਸ਼ਾ ਹੀ ਚੜ੍ਹਦੀ ਕਲਾ ਹੈ। ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਸੱਚੇ ਪਾਤਸ਼ਾਹ ਕੇ। ਆਖਰੀ ਦੋ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ। ਹਾਂਜੀ।
ਐਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।